ਸਿੱਖਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਜੈਤ ਸ੍ਰੀ ਦੀ ਵਾਰ ਦਾ ਪੰਜਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਂਵਾਕ ਜਿਸ ਵਿੱਚ ਨਿਰੋਲ ਈਸ਼ਵਰ ਦੀ ਹੋਂਦ ਦਰਸਾਈ ਗਈ ਹੈ, ਈਸ਼ਵਰ ਦੇ ਰੂਪ ਦਾ ਚਿਤਰਨ ਕੀਤਾ ਗਿਆ। ਉੱਪਰ ਮੰਗਲਾ ਚਰਨ ਹੈ, ਉਹ ਇੱਕ ਹੈ, ਉਸੇ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਉਹੀ ਸਤ ਸਰੂਪ ਹੈ, ਸਾਰਾ ਗਿਆਨ ਉਸੇ ਤੋਂ ਆਉਂਦਾ ਹੈ, ਔਰ ਉਹ ਬਖਸ਼ਿਸ਼ ਹੈ, ਰਹਿਮਤ ਹੈ, ਕਰੀਮ ਹੈ, ਰਹੀਮ ਹੈ, ਪ੍ਰਸਾਦ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਸ਼ੁਰੂਆਤ, ਜਦ ਸੰਸਾਰ ਦੀ ਸਾਜਨਾ ਹੋਈ ਤਾਂ ਸਾਜਨਾ ਦੇ ਨਾਲ ਹੀ ਸੂਰਜ ਬਣਿਆ, ਦਿਨ ਰਾਤ ਬਣਿਆ। ਕਿਉਂਕਿ ਇਸ ਤੋਂ ਪਹਿਲੇ ਕੋਈ ਹੈ ਨਹੀਂ ਸੀ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕੋਈ ਐਸਾ ਕਹਿ ਨਹੀਂ ਸਕਦਾ ਕਿ ਸ੍ਰਿਸ਼ਟੀ ਕਦੋਂ ਤੋਂ ਬਣੀ, ਕਿਉਂਕਿ ਕੋਈ ਹੈ ਨਹੀਂ ਸੀ। ਥਿਤ ਵਾਰ ਨਾ ਜੋਗੀ ਜਾਣੇ, ਕਿਉਂਕਿ ਜੋਗੀ ਨਹੀਂ ਸੀ। ਥਿਤ ਵਾਰ ਨਾ ਜੋਗੀ ਜਾਣੇ, ਰੁਤਮਾ ਨਾ ਕੋਈ, ਜਾਕਰ ਤਾਂ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ। ਸ੍ਰਿਸ਼ਟੀ ਦੇ ਜਨਮ ਦੇ ਨਾਲ ਸਮੇਂ ਦਾ ਜਨਮ ਹੋਇਆ, ਸਮੇਂ ਦੇ ਜਨਮ ਦੇ ਨਾਲ ਸ੍ਰਿਸ਼ਟੀ ਦਾ ਜਨਮ ਹੋਇਆ, ਤਾਂ ਪਹਿਲੇ ਤੇ ਕੋਈ ਹੈ ਹੀ ਨਹੀਂ ਸੀ। ਸ੍ਰਿਸ਼ਟੀ ਦੇ ਆਦਿ ਵਿੱਚ ਅਗਰ ਕੋਈ ਹੈ ਸੀ ਤਾਂ ਉਹੀ ਪੂਰਨ, ਜੋ ਵਿਆਪਕ ਹੈ, ਆਦਿ ਪੂਰਨ ਉਹ ਹੈ ਸੀ। ਆਦਿ ਦੇ ਵਿੱਚ ਬਸ ਵਾਹਿਦ ਉਹ ਇੱਕੋ ਹੀ ਸੀ, ਉਹ ਵਾਹਿਦ ਸੀ, ਦੂਸਰਾ ਨਹੀਂ ਸੀ ਕੋਈ। ਇਸ ਵਾਸਤੇ ਉਹ ਆਪ ਹੀ ਜਾਣਦਾ ਹੈ ਕਿ ਜਦੋਂ ਉਸਨੇ ਬਣਾਈ ਸੀ ਹੁਣ ਤੱਕ ਕਿੰਨੇ ਕੁ ਸਾਲ ਹੋ ਗਏ, ਕਿਤਨਾ ਕੁ ਸਮਾਂ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਕੀ ਤੇ ਸਾਰੀਆਂ ਕਿਆਸ ਆਰਾਈਆਂ ਹੋਣਗੀਆਂ, ਅੰਦਾਜ਼ੇ ਹੋਣਗੇ, ਸਹੀ ਗਿਣਤੀ ਮਿਣਤੀ ਨਹੀਂ ਹੈ। ਦੂਸਰਾ, ਸਾਡਾ ਆਦਿ ਇਹ ਜੋ ਜਨਮ ਦਿਨ ਅਸੀਂ ਲਿਖਾ ਰੱਖਿਆ ਤੇ ਸਮਝਦੇ ਹਾਂ, ਇਹਨੂੰ ਗੁਰਬਾਣੀ ਨੇ ਜਨਮ ਦਿਨ ਨਹੀਂ ਮੰਨਿਆ, ਇਹ ਜਨਮ ਦਿਨ ਨਹੀਂ ਹੈ। ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਵਾਸ। ਜ਼ਿੰਦਗੀ ਦੀ ਰਾਤ ਦਾ ਪੈਰ ਸ਼ੁਰੂ ਹੋਇਆ ਗਰਭ ਤੋਂ। ਜੀਵ ਨੇ ਮਾਤਾ ਦੇ ਗਰਭ ਵਿੱਚ ਕਦੋਂ ਪ੍ਰਵੇਸ਼ ਕੀਤਾ, ਕਿਸ ਸਮੇਂ ਕੀਤਾ, ਇੱਥੇ ਵੀ ਕਹਿ ਦਈਏ ਕਿ ਕੋਈ ਜੋਗੀ ਜੰਗਮ ਜੋਤਸ਼ੀ ਨਹੀਂ ਦੱਸ ਸਕਦਾ, ਕੋਈ ਚੋਟੀ ਦਾ ਸਾਇੰਟਿਸਟ ਵੀ ਨਹੀਂ ਦੱਸ ਸਕਦਾ। ਔਰ ਸਾਇੰਸ ਨੇ ਕਬੂਲ ਕਰ ਲਿਆ ਕਿ ਨਿਸ਼ਚਿਤ ਸਮਾਂ, ਬਿਲਕੁਲ ਨਿਸ਼ਚਿਤ ਅਸੀਂ ਨਹੀਂ ਦੱਸ ਸਕਦੇ, ਨਹੀਂ ਬਿਆਨ ਕਰ ਸਕਦੇ। ਦਰਅਸਲ ਗਰਭ ਦੇ ਪ੍ਰਵੇਸ਼ ਇਹ ਤ੍ਰਿਵੈਣੀ ਦਾ ਸੰਗਮ ਆਉਂਦਾ। ਮਾਂ ਦੀ ਵਾਸ਼ਨਾ, ਪਿਤਾ ਦੀ ਵਾਸ਼ਨਾ, ਉਸ ਜੀਵ ਦੀ ਵਾਸ਼ਨਾ, ਤ੍ਰਿਵੈਣੀ ਦੇ ਸੰਗਮ ਨਾਲ ਇਸ ਜੀਵ ਦਾ ਵਾਸਾ ਗਰਭ ਦੇ ਚ ਹੁੰਦਾ ਹੈ। ਪਰ ਇਹ ਸੰਗਮ ਕਦੋਂ ਹੋਇਆ ਇਹ ਪ੍ਰਭੂ ਜਾਣੇ, ਇਹ ਈਸ਼ਵਰ ਜਾਣੇ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਤੇ ਉਹਨਾਂ ਦੀ ਸੰਤਾਨ, ਜਿਨ੍ਹਾਂ ਨੂੰ ਅਸੀਂ ਹਿੰਦੂ ਕਹਿੰਦੇ ਹਾਂ, ਇਹਨਾਂ ਨੇ ਇੱਕ ਸੋਹਣੀ ਦਲੀਲ ਦਿੱਤੀ ਹੈ गंगा दिखाई दे रही है, जमुना दिखाई दे रही है प्रयागराज दे, कहिंदे ने सुरस्ती गुप्त रूप च मिलदी है, दिखाई नहीं देंदे, ऐ नहीं अंदरों मिलदी है। गुस्ताखी माफ, पिता दी वासना है दिस पैंदा है पिता, मां दी वासना है दिस पैंदी है मां है, पर जीव दी अपनी वासना ਉਹ ਨਹੀਂ ਦਿਖਾਈ ਦਿੰਦੀ। ਹੈ ਤੇ ਤਿੰਨ ਵਾਸ਼ਨਾਵਾਂ ਦਾ ਸੰਗਮ ਨਾ, ਸ਼ਾਇਦ ਗੱਲ ਪਕੜਦੇ ਚਾਹੀ, ਹੈ ਤੇ ਤਿੰਨ ਵਾਸ਼ਨਾਵਾਂ ਦਾ ਜੋੜ, ਮਾਂ ਬਾਪ ਤੇ ਜੀ, ਦਿਖਾਈ ਦੇ ਜਾਂਦੇ ਨੇ ਮਾਂ ਇਹ ਬਾਪ, ਉਹ ਜੀਵ ਉਹਦੀ ਵਾਸ਼ਨਾ ਗੁਪਤ ਰੂਪ ਦੇ ਚ ਪ੍ਰਵੇਸ਼ ਕਰਦੀ ਹੈ। ਇਤਨੀ ਗੁਪਤ ਰੂਪ ਵਿਚ ਪ੍ਰਵੇਸ਼ ਕਰਦੀ ਏ ਗੰਗਾ, ਜਮਨਾ ਨੂੰ ਵੀ ਨਹੀਂ ਪਤਾ, ਮਾਂ ਬਾਪ ਨੂੰ ਵੀ ਨਹੀਂ ਪਤਾ, ਮਾਂ ਵੀ ਨਹੀਂ ਦੱਸ ਸਕਦੀ ਨਿਸ਼ਚਿਤ ਸਮਾਂ, ਪਿਤਾ ਵੀ ਨਹੀਂ ਦੱਸ ਸਕਦਾ ਨਿਸ਼ਚਿਤ ਸਮਾਂ, ਇਹ ਗੰਗਾ ਜਮਨਾ ਨਹੀਂ ਦੱਸ ਸਕਦੇ ਇਹ ਗੁਪਤ ਰੂਪ ਵਿਚ ਸੁਰਸਤੀ ਕਿਵੇਂ ਮਿਲਦੀ ਏ ਕਦੋਂ ਮਿਲਦੀ ਏ। ਤੋ ਸਾਡਾ ਜੋ ਆਦ ਹੈ ਉਹ ਵੀ ਕੋਈ ਸਾਇੰਟਿਸਟ ਕੋਈ ਜੋਗੀ ਤੇ ਜੰਗਮ ਨਹੀਂ ਜਾਣਦਾ, ਸ੍ਰਿਸ਼ਟੀ ਬਣੀ ਹੈ ਅਸੀਂ ਜਾਣਦੇ ਹਾਂ, ਕਦੋਂ ਬਣੀ ਹੈ ਨਹੀਂ ਜਾਣਦੇ, ਛੋਟੀ ਦਾ ਸਾਇੰਟਿਸਟ ਵੀ ਨਹੀਂ ਜਾਣਦਾ। ਅਸੀਂ ਸੰਸਾਰ ਦੇ ਚ ਆਏ, ਧਰਤੀ ਦੀ ਗਰਭ ਦੇ ਚ ਆਏ, ਖੁਦ ਵੀ ਜਾਣਦੇ ਆ ਜਗਤ ਵੀ ਜਾਣਦਾ ਹੈ, ਰੁੱਤ ਥਿੱਤ ਵਾਰ ਲਿਖਿਆ ਹੋਇਆ ਐ ਮੇਰਾ ਜਨਮ ਦਿਨ। ਜਦ ਧਰਤੀ ਦੀ ਗੋਦ ਦੇ ਚ ਆਏ, ਮਾਂ ਨੂੰ ਵੀ ਪਤਾ ਚੱਲਿਆ, ਪਿਤਾ ਨੂੰ ਵੀ ਪਤਾ ਚੱਲਿਆ, ਜੀਵ ਨੂੰ ਖੁਦ ਵੀ ਪਤਾ ਚੱਲਿਆ ਜਨਮ ਦਿਨ। ਪਰ ਜਦੋਂ ਇਸਨੇ ਗਰਭ ਦੇ ਚ ਪ੍ਰਵੇਸ਼ ਕੀਤਾ, ਜ਼ਿੰਦਗੀ ਤੇ ਉਦੋਂ ਸ਼ੁਰੂ ਹੋਈ, ਜੀਵਨ ਤੇ ਉਦੋਂ ਸ਼ੁਰੂ ਹੋਇਆ। ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ। ਇਹ ਗਰਭ ਦੇ ਚ ਵਾਸਨਾ ਵੀ ਪ੍ਰਭੂ ਨੇ ਇੱਕ ਨਿਯਮ ਬਣਾ ਰੱਖਿਆ, ਵਿਧਾਨ ਬਣਾ ਰੱਖਿਆ, ਮਾਂ ਦੀ ਵਾਸਨਾ ਪਿਤਾ ਦੀ ਵਾਸਨਾ ਉਹਦੇ ਨਾਲ ਜਦ ਸੁਮੇਲ ਖਾ ਜਾਂਦਾ ਹੈ, ਜੀਵ ਦੀ ਵਾਸਨਾ ਮੇਲ ਖਾ ਜਾਂਦਾ ਹੈ, ਤਾਂ ਫਿਰ ਬੱਚੇ ਦਾ ਜਨਮ ਆਉਂਦਾ ਹੈ। ਕੇਵਲ ਮਾਂ ਬਾਪ ਦੀ ਵਾਸਨਾ ਤੇ ਹੈ ਔਰ ਉਹ ਵਾਸਨਾ ਰਿਪੀਟ ਕਰ ਲੈਣ, ਕਰਦੇ ਰਹਿਣ, ਪਰ ਅਜੇ ਕਿਸੇ ਜੀਵ ਦੀ ਵਾਸਨਾ ਉਹਨਾਂ ਦੇ ਸੰਸਕਾਰ ਨਾਲ ਮੇਲ ਨਹੀਂ ਖਾਂਦੀ, ਨਹੀਂ ਹੋਵੇਗਾ ਜਨਮ। ਦਸ ਦਸ ਪੰਦਰਾਂ ਪੰਦਰਾਂ ਸਾਲ ਕਈ ਜੋੜਿਆਂ ਨੂੰ ਹੋ ਜਾਂਦੇ ਨੇ, ਔਲਾਦ ਨਹੀਂ ਆਉਂਦੀ। ਸਾਇੰਟਿਸਟ ਕਹਿ ਦਿੰਦੇ ਨੇ, ਡਾਕਟਰ ਕਹਿ ਦਿੰਦੇ ਨੇ, ਕੋਈ ਨੁਕਸ ਨਹੀਂ ਹੈ। ਧਰਮ ਇਹ ਕਹਿ ਰਿਹਾ ਕਿ ਜੀਵ ਦੀ ਜੋ ਵਾਸ਼ਨਾ ਹੈ ਉਹ ਮਾਂ ਦੀ ਵਾਸ਼ਨਾ ਨਾਲ ਮੇਲ ਨਹੀਂ ਖਾ ਰਹੀ। ਕੋਈ ਮੇਲ ਖਾਏਗੀ ਇਸ ਤਰ੍ਹਾਂ ਦੀ ਜੀਵ ਆਤਮਾ ਹੋਈ ਤਾਂ ਪ੍ਰਵੇਸ਼ ਕਰ ਜਾਏਗੀ। ਨਿਰੀ ਮਾਂ ਬਾਪ ਦੀ ਵਾਸ਼ਨਾ ਨਾਲ ਵੀ ਬੱਚੇ ਦਾ ਜਨਮ ਨਹੀਂ ਹੋਏਗਾ, ਨਹੀਂ ਹੋਏਗਾ। ਇਹ ਤ੍ਰਿਵੈਣੀ ਦਾ ਸੰਗਮ ਹੈ, ਇਹ ਤਿੰਨ ਧਾਰਾਵਾਂ ਦਾ ਸੰਗਮ ਹੈ। ਆਮ ਜਗਤ ਮੋਟੀ ਅਕਲ ਰੱਖਣ ਵਾਲਾ ਕਹੇਗਾ ਮਾਂ ਬਾਪ ਦਾ ਸੰਗਮ ਹੈ, ਦੋ ਦਾ ਸੰਗਮ ਹੈ, ਨਹੀਂ ਇਹ ਤਿੰਨ ਵਾਸ਼ਨਾਵਾਂ ਦਾ ਸੰਗਮ ਹੈ। ਜੀਵ ਦੀ ਵੀ ਵਾਸ਼ਨਾ, ਜਿਤਨੇ ਚਿਰ ਤੱਕ ਜੀਵ ਦੀ ਵਾਸ਼ਨਾ ਇਨ੍ਹਾਂ ਦੋ ਵਾਸ਼ਨਾ ਦੇ ਚਾ ਕੇ ਲੀਨ ਨਹੀਂ ਆਉਂਦੀ ਔਰ ਇਹ ਗੁਪਤ ਰੂਪ ਵਿਚ ਹੋਏਗੀ, ਕੁਛ ਨਹੀਂ ਪਤਾ ਚੱਲਦਾ, ਜਨਮ ਨਹੀਂ ਹੋਏਗਾ। ਜੀਵ ਦੀ ਵਾਸ਼ਨਾ ਮਾਂ ਬਾਪ ਦੀ ਵਾਸ਼ਨਾ ਨਾਲ ਮੇਲ ਖਾ ਗਈ ਹੈ, ਗਰਭ ਦੇ ਚ ਪ੍ਰਵੇਸ਼ ਕਰ ਗਿਆ। ਕਦੋਂ ਕੀਤਾ, ਕਿਸ ਸਮੇਂ ਕੀਤਾ, ਮੈਂ ਫਿਰ ਅਰਜ਼ ਕਰਾਂ अजे तक मेडिकल साइंस नहीं दस सके। मैं चोटी दे साइंटिस्ट उन्हां नाल गल कीती, किधरे मेरे कोल गलत बयानी संगत च ना हो जाए, क्योंकि विचार सारी दुनिया च जांदे ने। तो चोटी दे जिहड़े साइंटिस्ट ने उन्हां ने भी कहा निश्चित समा नहीं दस सकते। मनुख दे जन्म दा निश्चित समा नहीं दस सकते, ते संसार दा निश्चित समा तुसी दसोगे किवें दसोगे? समा ही नहीं सी। जीव गर्भ दे प्रवेश करदा है, समा ते है सी, दिन रात ते है सी, वक्त ते है सी, पर जद सृष्टि साजी उस प्रभु ने उदों ते समा भी नहीं सी, दिन रात भी नहीं सन। ना दिन रह, ना चंद, ना सूरज, सोने सुन सा रहा है। सूरज नो जन्म दिता, इस तरह सृष्टि की साजना हुई। सृष्टि की साजना दे नाल समय की साजना हुई, समय की साजना दे नाल सृष्टि की साजना हुई। इस वास्ते गुरु नानक देव जी महाराज कहते थित वार ना जोगी जाने, थित नहीं सी, अजे रुत नहीं सी, दिन नहीं सी, रात नहीं सी, तो की दसेगा कदों संसार बनया, कदों बने। क्यास आराइया ने, अंदाजे ने, जैसे जीव दे गर्भ दे भी अंदाजे ने। संसार बन गया जैसे जैसे जीव स्याणा होया, मनुख स्याणा होया, अंदाजा लाके दसन लग गया गालबन इन्ने लख साल हो गए ने संसार नो बनया। हालांकि गुस्ताखी माफ, बाइबल ते सिर्फ 4000 साल दस दी है, 2000 साल हो गए हजरत ईसा नू, ए भी नाल ऐड कर लईए, वो कहने 6000 साल होए ने संसार नू बनया। बाइबल ते कहंदी है, ईसाई ते कहंदे, लखां करोड़ां सालां दे सबूत मौजूद ने। अमीर मुल्कां विच अगर क्रिश्चन नौजवान, ईसाई नौजवान ईसाई धर्म तो बागी होए ने, हिंदू जोगियां दे पिछे घूम रहे ने, या वो भारत दे वख वख धर्मां नू कबूल कर रहे ने, या सिंह भी बन रहे ने, वो इस वास्ते 40% गल्लां साइंस बाइबल दियां साइंस ते पूरियां नहीं उतरदियां, नहीं उतरदियां। ते साइंस दा युग है, ऐसे नौजवानों नू चोट लगदी है। अतकथनी नहीं कर रहा, धन गुरु ग्रंथ साहिब जी महाराज दे च एक बोल भी ऐसा नहीं जो ज्ञान विज्ञान ते समय दी कसौटी ते पूरा ना उतरे। ते समय दी कसौटी ते भी बोल पूरे उतरदे ने, विज्ञान दी कसौटी ते भी पूरे उतरदे ने, सच दी कसौटी ते पूरे उतर देना। एक भी गल मिथ नहीं कही, मिथ्या नहीं आखी। चलो सही है कि गुरु नानक कोल पुछ लई है, महाराज तुसी दसो ये जगत किवें बने, कदों बने? थित वार ना जोगी जाने, रुत मार ना कोई, जा करता से टीको साजे, आपे जाने, बस परमात्मा ही जानता है और कोई नहीं जानता। गल मुकाई है इस तरह गुरु नानक ने, परमात्मा जानता। हुण मैं फिर अर्ज करा, जीव आत्मा दा गर्भ विच प्रवेश होया कदों होया? परमात्मा जानता, परमात्मा जानता। हुण मरना भी होवेगा, कदों होवेगा? कोई निश्चित समा डॉक्टर नहीं दस सकता, तू फलाने दिन मरेगा, दस सकता कोई निश्चित समा? परले ते होवेगी संसार दी, कयामत ते होवेगी, कदों होवेगी? कौन दसे, किस तरह दसेगा? मरना ते साडा होवेगा, मौत ते है, निश्चित है। ਕਦੋਂ ਹੋਵੇਗੀ? ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ, ਨਿਸ਼ਚਿਤ ਨਹੀਂ ਹੈ। ਤੋ ਮਨੁੱਖ ਨਿਸ਼ਚਿੰਤ ਹੋ ਜਾਂਦਾ ਮਰਨੇ ਤੋਂ, ਜਦ ਨਿਸ਼ਚਿਤ ਹੀ ਨਹੀਂ ਹੈ ਤੇ ਛੱਡੋ, ਪਤਾ ਨਹੀਂ ਹੋਣਾ ਵੀ ਹੈ ਕਿ ਨਹੀਂ। ਫਿਰ ਮਨੁੱਖ ਨੂੰ ਸਮਝਾਉਣਾ ਪੈਂਦਾ ਪਰਮਾਤਮਾ ਦੀ ਤਰਫੋਂ ਨਿਸ਼ਚਿਤ ਹੈ, ਪਰ ਪਰਮਾਤਮਾ ਦੇ ਨਿਸ਼ਚਾ ਮਨੁੱਖ ਨਹੀਂ ਸਮਝ ਸਕਦਾ। ਬਸ ਇੰਨੀ ਹੀ ਗੱਲ ਹੈ, ਮਨੁੱਖ ਦੀ ਪਹੁੰਚ ਨਹੀਂ। ਪ੍ਰਭੂ ਦੀ ਤਰਫ ਨਿਸ਼ਚਿਤ ਹੈ, ਮਰੇਗਾ ਤੂੰ, ਲਾਜ਼ਮੀ ਮਰੇਗਾ। ਕਦੋਂ ਮਰੇਗਾ? ਜਿਸਨੇ ਨਿਸ਼ਚਿਤ ਕੀਤਾ ਉਹੀ ਜਾਣਦਾ, ਰੁੱਤ ਮਾ ਥਿਤ ਸਮਾਂ ਉਹੀ ਜਾਣਦਾ। ਜਦ ਮਨੁੱਖ ਬਾਰੇ ਸਹੀ ਨਹੀਂ ਦੱਸ ਸਕਦੇ ਕਦੋਂ ਇਸਨੇ ਗਰਭ ਵਿਚ ਪ੍ਰਵੇਸ਼ ਕੀਤਾ, ਭਾਵ ਕਦੋਂ ਇਸਦਾ ਜਨਮ ਹੋਇਆ, ਕਦੋਂ ਮਰਨਾ ਹੋਵੇਗਾ, ਸੰਸਾਰ ਬਾਰੇ ਕੀ ਮਨੁੱਖ ਸਾਇੰਸ ਆਖ ਦੱਸੇਗੀ, ਕੀ ਦੱਸੇਗੀ, ਕਿਸ ਤਰ੍ਹਾਂ ਦੱਸੇਗੀ? ਸਭ ਕਿਆਸ ਅਰਾਈਆਂ ਨੇ, ਸਭ ਅੰਦਾਜ਼ੇ ਨੇ, ਇਹਦੇ ਚ ਹੁਣ ਬਹੁਤੀ ਬਾਰੀਕੀ ਚ ਨਾ ਜਾਈਏ। ਇਸ ਆਦਤਾ ਸੀ ਚੀਕੋ ਸਾਜੇ, ਆਪੇ ਜਾਣੇ, ਉਹ ਆਪ ਹੀ ਜਾਣਦਾ, ਉਹਨੂੰ ਪਤਾ। ਆਦਿ ਪੂਰਨ, ਸ੍ਰਿਸ਼ਟੀ ਦੇ ਆਦਿ ਵਿੱਚ ਅਗਰ ਕੋਈ ਸੀ ਤਾਂ ਉਹ ਪੂਰਨ ਸੀ। ਇਹ ਅਧੂਰੇ ਸਾਇੰਟਿਸਟ ਨਹੀਂ ਸਨ, ਇਹ ਅਧੂਰੇ ਮਨੁੱਖ ਨਹੀਂ ਸਨ, ਇਹ ਅਧੂਰੇ ਗਿਆਨੀ ਨਹੀਂ ਸਨ, ਇਹ ਅਧੂਰੀ ਸੂਝ ਬੂਝ ਰੱਖਣ ਵਾਲੇ ਨਹੀਂ ਸਨ, ਕੇਵਲ ਉਹ ਪੂਰਨ ਸੀ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਹੀ ਜਾਣਦਾ। ਮੱਧ ਪੂਰਨ, ਸਮੇਂ ਦਾ ਮੱਧ, ਸ੍ਰਿਸ਼ਟੀ ਦਾ ਮੱਧ, ਜੈਸੇ 40-45 ਸਾਲ ਨੂੰ ਇਸ ਜ਼ਿੰਦਗੀ ਦਾ ਮੱਧ ਮੰਨ ਲੈਂਦੇ ਨੇ, ਮੱਧ ਕਹਿ ਦਿੰਦੇ ਨੇ, ਅਧਕੜ ਉਮਰ ਦਾ ਮੱਧ। ਸ੍ਰਿਸ਼ਟੀ ਬਾਰੇ ਕੀ ਦੱਸੀਏ, ਇਹਦਾ ਮੱਧ ਕਦੋਂ ਆਉਂਦਾ? ਪਰ ਮੱਧ ਦੇ ਵਿੱਚ ਵੀ ਉਹ ਪੂਰਨ ਹੈ। ਫਿਰ ਅੰਤ, ਜਦ ਪਰਲੇ ਹੋਵੇਗੀ, ਕਿਆਮਤ ਹੋਵੇਗੀ, ਸਭ ਕੁਝ ਖਤਮ ਹੋ ਜਾਏਗਾ, ਸਾਰਾ ਆਕਾਰ ਨਿਰਾਕਾਰ ਹੋ ਜਾਏਗਾ। ਜੇ ਉਹ ਸੂਖਸ਼ਮ ਤੋਂ ਅਸਥੂਲ ਹੁੰਦਾ, ਤੂੰ ਸੂਖਮ ਹੋਇਆ ਅਸਥੂਲੀ, ਤਾਂ ਫਿਰ ਅਸਥੂਲ ਤੋਂ ਸੂਖਸ਼ਮ ਹੋ ਜਾਂਦਾ। ਜੇ ਉਹ ਨਿਰਾਕਾਰ ਤੋਂ ਆਕਾਰ ਹੋ ਜਾਂਦਾ, ਤਾਂ ਆਕਾਰ ਤੋਂ ਫਿਰ ਨਿਰਾਕਾਰ ਹੋ ਜਾਂਦਾ, ਫਿਰ ਨਿਰਾਕਾਰ ਹੋ ਜਾਂਦਾ। ਤੋ ਅੰਤ ਸਮੇਂ ਵੀ ਉਹ ਪੂਰਨ ਹੈ, ਆਦਿ ਦੇ ਵਿੱਚ ਵੀ ਪੂਰਨ ਹੈ, ਮੱਧ ਦੇ ਵਿੱਚ ਵੀ ਪੂਰਨ ਹੈ, ਅੰਤ ਦੇ ਵਿੱਚ ਵੀ ਉਹ ਪੂਰਨ ਹੈ। ਕੁਛ ਲੋਕ ਐਸੇ ਵੀ ਨੇ ਜਿਨ੍ਹਾਂ ਦੀ ਕਲਪਨਾ ਅੱਗੇ ਚਲੀ ਜਾਂਦੀ ਹੈ, ਸੰਸਾਰ ਦੇ ਆਦਿ ਤੱਕ ਤੇ ਨਹੀਂ ਗਈ, ਕਹਿੰਦੇ ਨਿਰੰਕਾਰ ਦਾ ਆਦਿ ਲੱਭੀਏ। ਉਹ ਕਦੋਂ ਦਾ? ਇਹਨਾਂ ਦੋਹਾਂ ਖੋਜਾਂ ਦੇ ਸੰਸਾਰ ਵਿੱਚ ਅਗਰ ਸਭ ਤੋਂ ਪਹਿਲੇ ਕਿਸੇ ਨੇ ਕਲਪਨਾ ਕੀਤੀ ਤੇ ਉਹ ਬ੍ਰਹਮਾ ਹੈ। ਦੇਖੀਏ ਤੇ ਸਹੀ, ਰੱਬ ਕਦੋਂ ਤੋਂ ਹੈ? ਔਰ ਇਹ ਸੰਸਾਰ ਕਦੋਂ ਤੋਂ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਿਕਰ ਕਰਦੇ ਨੇ, ਜਦ ਖੋਜਣ ਦਾ ਇਸਨੇ ਸੰਕਲਪ ਕੀਤਾ ਤੇ ਇਸਨੇ ਵਿਸ਼ਨੂੰ ਦੇ ਅੱਗੋਂ ਰੱਖਿਆ, ਤੇ ਵਿਸ਼ਨੂੰ ਨੇ ਵੀ ਕਿਹਾ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ, ਮੈਂ ਅਸੀਸ ਦੇਣਾ ਤੈਨੂੰ, ਮੈਂ ਪ੍ਰਾਰਥਨਾ ਕਰਦਾ ਤੇਰੇ ਲਈ ਤੂੰ ਆਪਣੇ ਮਕਸਦ ਵਿੱਚ ਸਫਲ ਹੋਵੇਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਬ੍ਰਹਮਾ ਸ੍ਰਿਸ਼ਟੀ ਦੀ ਭਾਲ ਤੇ ਚੱਲ ਪਿਆ, आदि की है कदों है। साथ वर दाता वर देने वाला विष्णु आशीष देने वाला प्रभु अगे प्रार्थना करने वाला कि ब्रह्मा अपने मकसद दे सफल हो गए। कहने ने बहुत लंबा समा ब्रह्मे ने इस खोज दे चलाया हाथ की आया वो गुरु नानक देव जी महाराज कहने ने आगे अंत न पायो तांका कंस छेद क्या वड़ा अगे आद हाथ नहीं आया अंत हाथ नहीं आया और जो कुछ भी हाथ आया ब्रह्मे दी जबान तो निकलिया नेति 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 ए भी आद नहीं है ए भी अंत नहीं है ए भी आद नहीं है ए भी अंत नहीं है। जिहड़ी भी इसने खोज की थी कह दिता मैनू कोई आद दा नहीं पता अंत मेरी पकड़ विच नहीं आया। ये उस वक्त दा सब तो चोटी दा स्याणा मनुख अंतरमुखी मनुख जिदे बारे धन गुरु नानक देव जी महाराज कहंदे ने वर दाता विष्णु भी नाल सी उसने भी वर दिता कि तू अपने मकसद विच कामयाब होवे ब्रह्मा कामयाब नहीं होया और जो कुछ भी हथ आया ब्रह्मे दी जबान तो निकलिया नेति 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 ए भी आद नहीं है ए भी अंत नहीं है ए भी आद नहीं है ए भी अंत नहीं है। जिहड़ी भी इसने खोज की थी कह दिता मैनू कोई आद दा नहीं पता अंत मेरी पकड़ विच नहीं आया। ये उस वक्त दा सब तो चोटी दा स्याणा मनुख अंतरमुखी मनुख जिदे बारे धन गुरु नानक देव जी महाराज कहंदे ने वर दाता विष्णु भी नाल सी उसने भी वर दिता कि तू अपने मकसद विच नहीं आया वो पूर्ण है। कहंदे ने जेड़ा भी थोड़ा धर्म दे मार्ग विच अगे चला गया उदी मत बारीक हो जांदी है और धर्म विच जेड़ा प्रवेश करदा है उदी मत ते अति सूक्ष्म हो जांदी है अति सूक्ष्म। जिन्हों धर्म की समझ आती है उदों जद मत सूक्ष्म हो गई है प्रवेश उदों मिलता है जद अति सूक्ष्म हो गई। इहदे उत्ते एक बड़ा सोहना उदाहरण दिता है भगत कबीर ने गुरु अमरदास जी और गुरु नानक देव जी महाराज ने। कबीर का बोल थोड़े सामने रखा मुकुत द्वारा संकुरा ईश्वर का द्वार धर्म का द्वार मोक्ष द्वार संकीर्ण है सूक्ष्म है। कितना सूक्ष्म है राई दसें बाय हुण राई दे दाने दा दसवां भाग करो माइक्रोस्कोप तो बिना नहीं देख सकोगे पर ए भी मजबूरन उदाहरण देता है इस तो भी सूक्ष्म है अति सूक्ष्म है। कबीर मुकुत द्वारा संकुरा कबीर बनारस दे वसनीक सन बनारस बिहार दा प्रांत जो है बॉर्डर ते है अगों बिहार शुरू हो जांदा है बिहार दे च हाथी अज भी बहुत ज्यादा ने बड़े बड़े मंडलेश्वर राजे महाराजे जो बनारस आउंदे सन हाथियां ते असवार होके तीर्थ यात्रा हाथी कबीर दे सामने सी उन्हें मोटी अकल दी मोटी समझ दी तस्वीर दिती हाथी नाल मन ते हाथी है मनुख दी समझ ते हाथी है ये सूक्ष्म द्वार अति सूक्ष्म द्वार ये हाथी किवें लंघेगा। इधर राजस्थान ते हरियाणे च मैं देखिया मोटी अकल वाले नूं अपनी भाषा च इंज कहंदे ने या कि अकल तो भैंस है भैंस अकल थोड़ी है, पैंस है, पैंस। मोटी अकल नू मज नाल तशमी दे मेरा। क्यों इधर हाथी कोई नहीं, वड्डे वड्डे जंगल भी कोई नहीं। मज मोटा जानवर है तो मज नाल तशबीह देने ने दी अकल थोड़ी है, मज है। ते मज उस सूक्ष्म द्वार तो किवें लंघे, अकल मोटी किवें आउंदी है। हर वक्त यादां दे परिवार, हर वक्त सोचनी दे संसार, हर वक्त विचारां दे धन ते संपदा, अगर ये चलते रहे अकल मोटी होंदी जाएगी, मोटी होंदी जाएगी। और आप सुन के हैरान हो गए, जितनी मोटी अकल दा मनुख होवेगा उहदे लई परमात्मा परमात्मा नहीं रह जाएगा, उहदे लई परमात्मा भी एक मुर्दा, एक कबर, एक मड़ी। उहदे लई परमात्मा भी, क्योंकि अकल मोटी है, कोई देही कोई शरीर। उहदे लई परमात्मा भी कोई बहुत वड्डा पत्थर, चाहे मूर्ति दे चवे, ओ परमात्मा, ओ परमात्मा। ये सब मोटी अकल दी इजाद है, बहुत मोटी अकल। जितनी मोटी अकल होवेगी उतना सूक्ष्म नो, क्योंकि परमात्मा ते निराकार है, अति सूक्ष्म, अति सूक्ष्म, उनु समझना औखा हो जाएगा। इस वक्त दुनिया दे मनुख दी अकल जितनी मोटी है, पढ़ लिख के जितनी मोटी है, प्राचीन काल दे अनपढ़ लोगां दी अकल भी इतनी मोटी नहीं सी। ए भी मैं अर्ज करां, पढ़े लिखियां दी अकल इतनी मोटी, इन्नी मोटी, इतनी मोटी। कबीर कह रहे हैं, कबीर मुकत द्वारा संकुरा, राई दसें भाए, मन तो मैगल होए रहा, निकसिया क्यों कर जाए। मन ते हाथी है, समझ ते बंदे दी हाथी है, विचार ते बड़े मोटे ने, सोचनी ते बड़ी मोटी है। गुरबाणी नाल तालमेल इस वास्ते नहीं बैठता, हर विषय का शब्द मौजूद है लेकिन फिर भी कीर्तनी है, खास करके संत कीर्तनी है, ढोलक छेणे नाल कवितावां नूं गायन करनगे, कविता जोड़नगे। कोई अमर बाणी मौजूद है, अमर काव्य मौजूद है, अमृतमयी काव्य मौजूद है, गाओ। ना सुनन वालियां दी समझ चाहुंदा है, ना सुनान वालियां दी। मोटे अकल मोटी, माफी मैं पहले मांग लूंगा। एक नहीं कईयां ने कहा कविता चंगी लगदी है, कविता निकली है मोटे दिमाग चों, स्रोत गुरबाणी ते अति सूक्ष्म है, तालमेल नहीं बैठता। कबीर मुकत द्वारा संकुरा, राई दसें भाए, मन तो मैगल होए रहा, निकस्यो क्यों कर जाए। ठीक है, राग ताल नू जो नहीं समझदे सन, धारणा दे लोकी कीर्तन करदे सन, पर धारणा गुरबाणी दी आउंदी सी, अपनी कविता दी नहीं आउंदी सी, अपनी तरफों कोई बोल नहीं जोड़दे सन। पर अपनी तरफों जड़े बोल जोड़े ने वो संगतां नू भी चंगे लगन, स्रोतियां नू ते गाण वाले नू भी चंगे लगन, ते मैनू कहण देना है ये मोटी अकल दा सबूत है, होर कुछ भी नहीं है, होर कुछ भी नहीं। अकल बारीक नहीं है गुरबाणी नू समझ सके, ए बाणी बिरलो विचार सी, जेको गुरमुख होए। मुकत द्वारा संकुरा, राई दसें भाए, मन तो मैगल होए रहा, निकसिया क्यों कर जाए। बहुत सोहनी तशबीह दिती है, सत्संग करदिया करदिया, रोज कीर्तन कथा सुनदिया सुनदिया, जितना भी जागया होया मन है ओ नाल जोड़िए तो सहजे सहजे जागृति वध जांदी है, मनुख दी अकल सूक्ष्म हो जांदी है। एक जरिया है, और जैसे सूक्ष्म होंदी है कुछ सूक्ष्म दियां झलकां पैणियां शुरू हो जांदियां। अजे ते मोटी अकल दे मनुख सूक्ष्म शरीर नूं ही नहीं मनदे, ये अस्थूल शरीर ते इत्थे साड़ दिता या दफन कर दिता। अगे यात्रा ते कौन जांदा है? सूक्ष्म शरीर। ते जे सूक्ष्म शरीर है ही नहीं ते मौत नाल सारा ही निर्णा हो गया, गल खत्म हो गई, फल ते खत्म हो गए, फिर की रह गया? कुछ भी नहीं। एक चंगा पढ़ा लिखा नौजवान उहदे नाल कहण लगा, कहने जी ये जिहड़ा तुसी सूक्ष्म शरीर की गल कीती है ये अपना मन ते नहीं मनदा। ते मैं कहा धर्म ते परमात्मा तेरे मन दे मनण ते खड़ा है, तू नहीं मनदा ते ना मन, तैनू किसने कह दिता है तू मन? बड़ी दुनिया परमात्मा नूं भी नहीं मनदी, तेरे ना मनण दे नाल की आउंदा है? किसे सच्चाई नूं ना मनण दे नाल सच्चाई खत्म ते नहीं आउंदी, ओ नाश ते नहीं आउंदी। अगे यात्रा ते कौन जांदा है? फिर अगला जन्म किस नूं मिलदा है? ये शरीर ते इत्थे रह गए, अगर नहीं है अगे ते भावें बार बार दा जन्म इस्लाम नहीं मनदा। ते जद कदी इस तरह दे सजणा नाल मुलाकात होंदी है, क्योंकि दो ढाई महीने दास दे नाल एक मौलवी रहा है, यानी बलविंदर सिंह जी भी नाल समझो आए हुए ने कनेडा तो, इंग्लैंड तो लैके कनेडा तक मेरे नाल रहा है, कहिंदा मैं गुरबाणी की कथा सुननी है ते मैनू नाल रख लो। मैं ठीक है। कहण लगे गुरुद्वारे च कोई इतराज तो नहीं होएगा? मैं नहीं होएगा। कहण लगा मैनू ए भी दसो जिस कमरे च मैनू टिकाणा दोगे मैं नमाज पढ़ सकदा, नहीं तो फिर मैनू उस टाइम मस्जिद जाना पेगा। मैं कहा पढ़ सकदा है, कोई इरखालू नट कुछ तंग बुद्धि का नट अकर जाए? मैं कहो तो हुण मैं नहीं कह सकदा, कई कटर भी आउंदे ने, कई छोटी अकल दे भी आउंदे ने, कई मोटी अकल दे भी आउंदे ने। मैं कहा पढ़ सकदे आ, जे गुरु ग्रंथ साहब दे च बैठे बाबा फरीद कह सकते ने बे नमाजा कुत्तिया ए ना भली रीत कदी चलना आया पंजे वकत मसी। असी पंज टाइम गुरुद्वारे नहीं आउंदे, सानू दो वकत दा सत्संग है। पंज वकत नमाज मसीद दे च मुसलमान पढ़दा। उठ फरीदा उजू साज, वो पंज इशनाना कर देन, पूरा इशनान नहीं, सानू ते कह पूरा इशनान करो, कर इशनान सिमर प्रभ अपना मन तन भय अरोगा। पर ओ वुजू साज देन, पैर धोंदे ने हथ धोंदे ने मुंह, पंज इशनान। अरब दे पानी दी कमी सी, मुहम्मद साहब ने वुजू करना जोड़े। उठ फरीदा वुजू साज, सुबह नमाज गुजार, जो सिर साई ना निवे सो सिर कप उतार। मैं कहा पढ़ लिया कर तू अपने, जब तेरिया पंज नमाजा दे वक्त आंदे समा पढ़ लिया कर तू। एक दिन मैनू कहण लगा ये जिहड़ा बार बार दा जन्म है ये ते असी नहीं मनदे, क्योंकि कथा जो सुन रहा सी कई दिनों तो, पिछों रावल पिंडी दा सी, पंजाबी अच्छी समझदा सी, आप बोलदा सी। मैं कहा चलो तुसी नहीं मनदे, तुहाडे मजहब विच मनाई है नहीं मनदे, पहले दसो ये शरीर ते इत्थे कबर च रह गया, अगे कौन जांदा है? ओ जन्नत ते दोजख विच कौन जांदा है अगर सूक्ष्म शरीर नहीं है तो? ते सूक्ष्म शरीर नूं भी सजा भोगण वास्ते अस्थूल शरीर चाहिदा है। सूक्ष्म शरीर नूं भी स्वर्ग दा रस मानण वास्ते अस्थूल शरीर चाहिदा है। ते नरक ते स्वर्ग किधरे खगोलक या भगोलक दशा ना समझ लेनी, नक्शा खोल के ना बैठ जायो केड़ी थां ते नरक है ते केड़ी थां ते स्वर्ग है। दिवाली आ रही है, इन्हां दिनां च कैलेंडर बिकदे ने, कईयां ते नरक भी बने हुंदे ने, कईयां दे स्वर्ग भी बने हुंदे ने। हैरान होंदा मैं जिन्हां नूं अपने घर दा नक्शा नहीं बनाना आउंदा, उन्हां ने नरक स्वर्ग दे नक्शे बनाए। नरक हर चीज का अभाव है, जो अखा मंगदिया ने नहीं है, जो कन मंगदे ने नहीं है, जो रसना मंगदी है नहीं है, जो पेट मंगदा है खाण नू नहीं है, रहण नू कुल्ली नहीं है, पहनण नू जुल्ली नहीं है, हर चीज का अभाव है। शरीर रोगी है, भयंकर रोगी है, असाध रोगी है। तो हुण इस नू तुसी की आखोगे, नरक नहीं ते होर की है? नरक है। कहिंदे ने इंद्र स्वर्ग दे च है, जे इंद्रियां दा सारा रस मौजूद है, जो कुछ चाहिदा है मौजूद है, रहण नू मैल है, पहनण नू कपड़े ने, खाण नू 36 प्रकार दा भोजन है, वेखण नू रंग तमाशे ने, सुणन नू गीत संगीत है, तो स्वर्ग स्वय वर्ग अपने वर्गा वर्ग जो मन चाहता है, इंद्रिय चाहते हैं, स्वर्ग नरक इस संसार दे बनिया हुई हालतां ने। तुसी देख सकते हो इस जमीन दे उते कई नरक दे च ने, कई स्वर्ग दे च ने। जन्म ही फुटपाथ ते होया है, एक भिखारन दी पेट तो जमदिया ए ओ दुध पी रहा है जो भिक्षा दे टुकड़िया नाल दुध बने है। जन्म तो बेचारा भिखारी, थोड़ा जिहा होश संभाले है फुटपाथ ते मंगण लग पे है। जिंदगी भी फुटपाथ ते गुजारी, एक दिन मर गया फुटपाथ ते, और केड़ा नरक होंदा? और किसे नूं नरक आखोगे? और केड़ा नरक होंदा? स्वर्ग ते नरक अवस्थावां ने, न के कोई अस्थान है। अस्थान नहीं है, इस चक्कर च ना पैना। दुख सुख तो रहत हो जाना, नरक स्वर्ग तो रहत हो जाना है, उच्चे उठ जाना है। कबीर कहंदे ने, कबीर नरक स्वर्ग ते मैं रहो, बच गया नरक तो दुखां तो, बच गया मैं सुखां तो भी, स्वर्ग तो भी बच गया। हुण स्वर्ग अपनी थां ते रोक देंदा है, नरक अपनी थां ते रोकदा है। स्वर्ग दे च इंद्रियां दा रस है, मनुख इसे च डुब के रह जांदा है। नरक दे च बिल्कुल अभाव है, दुख इनू रोक देंदे ने। नरक स्वर्ग ते मैं रहो, सतगुर के प्रसाद, चरण कमल की मौज में रहो अंत और आद। क्या स्वर्ग क्या नरक, बेचारा संतन दो राधे, संता ने दोवें रद्द कर दिते ने। इसनु गुरु तेग बहादुर साहब जी महाराज इंज कहंदे ने, जो नर दुख में दुख नहीं माने, सुख सने अर भय नहीं जाके। चलो प्राचीन अर्थां च इंज कह दई है, जो नरक नु नरक नहीं मनदा, नरक जिसनु रोकदा नहीं, ते जो स्वर्ग दे नाल बहुता प्यार नहीं पांदा, स्वर्ग दे जो डुबदा नहीं, नरक रोक देंदा है, स्वर्ग डुब देंदा है। जमीन दे उते पानी दी धारा वग रही है, कुछ एक नु जमीन जजब कर लेंदी है, कुछ एक नु सूरज दीआं किरणां सुका देंदियां ने, विचारी धारा सागर तक नहीं पहुंचदी, नहीं पहुंचती। किसे नु दुख इतना सुका देंदे ने, इतना सुका देंदे ने, चलन जोगा नहीं रहंदे। कईयां नु सुख अपने विच ऐसा जजब कर लेंदे ने, ऐसा जजब कर लेंदे ने, चलन जोगा नहीं रहंदे। इतना सुख इतना जजब हो गया, अमृत वेले उठना औखा है, इहदे लई नाम जपना औखा है, इह स्वर्ग नाम नहीं जपण देंदा। इतना इंद्रियां दा रस, इह नाम नहीं जपण देंदा। नरक इतना दुख, इतना दुख, इतना सुका देता है, इतना रोक देता है, इहदे लई भी हुण अमृत वेले उठ के अद्धा घंटा पौणा घंटा वाहिगुरू वाहिगुरू दा जप करना औखा है। पर फिर भी नरक है ते स्वर्ग है। अगर किसे कोल स्वर्ग है ते नरक है, अगर अमृत वेले उठ के जप करना इसने आरंभ कीता है, व्यर्थ नहीं जाएगा। अगर नरक दे च है तो नरक तो उच्चा उठ जाएगा, अगर स्वर्ग दे च है तो स्वर्ग तो उच्चा उठ जाएगा। कबीर कहंदे ने, आपां नरक स्वर्ग दोहां तो बच गए। नरक सुरग ते मैं रहो, सतगुर के प्रसाद चरण कमल की मौज में रहो अंत अर आद। क्या सुरग क्या नरक बिचारा संतन दो राधे, जो नर दुख में दुख नहीं माने सुख सने अर भय नहीं जाके कंचन माटी माने। तो खैर मुख्तसर में अर्ज करा, वो जो अनादि है परमात्मा इनो समझन लई बड़ी सूक्ष्म मत चाहिए। क्या सूक्ष्म मत दिच समझ आ जांदा है? सूक्ष्म मत दिच इतना समझ च आ जांदा है, वो अति सूक्ष्म है ते नहीं समझ सकते, ये समझ च आ जांदा है, इतना समझ च आ जांदा है। वो इतना सूक्ष्म है, इतना सूक्ष्म है पता चल जांदा है, नहीं समझ सकते, नहीं समझ सकते। इतनी गल समझ च आ जांदी है, ये बहुत वड्डी समझ है कि नहीं समझ सकते, नहीं समझ सकते। तू समरथ वड़ा मेरी मत थोरी, ऐ भी बड़ी वड्डी गल है। तो समझ प्रभावित हो जाती है, विस्माद हो जाती है, हैं मैं अति सूक्ष्म मत दा मालिक, और समझ ए आई है कि नहीं समझ सकता, विस्माद हो जाता है। ते उदी रसना वाहेगुरु वाहेगुरु जपन लग पैंदी, उनु याद करन लग पैंदी, प्रभु तेनो मैं समझ तो नहीं सकदा क्योंकि मेरे सारे पैमाने कमजोर ने, ना मैं नाप सकदा, ना मैं तोल सकदा, ना मैं तेरी सिफतां नु गिण सकदा, मैं नहीं समझ सकदा। चूंकि तू अति सूक्ष्म है ते असीम है, तो विस्माद हो जाता है ऐसा पुरुष खोज कर करके वो जपन लग पैंदा है। उदा जपना कुछ होर है, सूक्ष्म मत नहीं है, समझ ते कख भी नहीं, पर वाहेगुरु वाहेगुरु करदा पे अजे इसका इतना ही लाभ होवेगा। इस वाहेगुरु वाहेगुरु करण नाल जिसनु जिस दिन इनू सूक्ष्म मत की प्राप्ति होई, फिर इसका वाहेगुरु वाहेगुरु कहण का ढंग भी बदल जाएगा। क्यों? फिर इसनों वाहेगुरु वाहेगुरु आखण दे च रस आवेगा, फिर इसनों वाहेगुरु वाहेगुरु आखण दे च प्रभु दे कोई नवे तो नवे दरवाजे खुलणगे, फिर इसनों आंतरिक प्रेरणा मिलेगी। इनू ऋषि मुनि कहिंदे ने हुण सानू हर गल दी अंदरों प्रेरणा मिलदी, अंदरों प्रेरणा मिलदी। ऐसा मनुख वड्डे तो वड्डा फैसला करन लई भी किसे दी राय नहीं लेगा, आंतक प्रेरणा दे मुताबिक फैसला करेगा। दस बंदे की आखदे ने कोई दी चिंता नहीं करेगा। सारा समाज बेदी समाज 9 साल दे गुरु नानक देव जी नूं समझाण आ गया है, देखो नानक जी इंज ना करो, तुसी पटवारी दे पुत्र प्रतिष्ठित सज्जन ने, मान सन्मान है उन्हां दा, ते जनेऊ पहन लो, पहन लो, ये बेदियां दी रसम है, असी सारियां ने पहने होए हैं, फानू की है। इतने सारियां दी राय नूं ठुकरा दिता है आंतरिक प्रेरणा। तुसी जो कुछ कहिंदे हो मैं नहीं मन सकदा, मेरा प्रभु जो कुछ कहिंदा है मैं ते ओ करना। ये आंतरिक प्रेरणा होंदी है। तो फिर जिसनों आंतरिक प्रेरणा मिलन लग पैंदी है, उस मनुख दे फैसले ते बोल चाल समाज नाल मेल नहीं खांदे, समाज विरोधी हो जांदा है, समाज ऐसे पुरुषां दा जो है दुश्मन हो जांदा है। धन गुरु अर्जन देव जी महाराज अज दे इस पावन पवित्र वाक विच कह रहे ने, सृष्टि दे आद विच जद आरंभ होई सी केवल ओही पूर्ण सी, होर कोई भी नहीं सी, मद दे च भी ओही है, अंत दे च भी ओही होवेगा, और कोई भी अंदाजा सही नहीं दस सकदा कदों यह पृथ्वी नष्ट हो जाएगी। सन 62 दी गल है, कानपुर विच मैं सी ते मैं गुरुद्वारे की छत ते टहल रहा सी, फरवरी का महीना सी, उदों ठंड उथे बहुत सी, कथा करन तो बाद मैं उपर धुप दे टहलन लई चला, ਥੱਲੋਂ ਹੀ ਮੈਨੂੰ ਇੱਕ ਸੱਜਣ ਆਵਾਜ਼ ਮਾਰੇ ਗਏ ਨੇ ਜੀ ਥੱਲੇ ਆ ਜਾਓ ਔਰ ਗੁਰਦੁਆਰੇ ਤੋਂ ਬਾਹਰ ਆ ਜਾਓ। ਮੈਂ ਕਿਉਂ? ਕਹਿਣ ਲੱਗੇ ਅਖਬਾਰ ਨਹੀਂ ਪੜ੍ਹੇ, ਖਬਰ ਨਹੀਂ ਸੁਣੀ, ਇੱਕ ਜੋਤਸ਼ੀ ਨੇ ਕਿਹਾ ਅੱਜ ਪਰਲੇ ਹੋ ਜਾਣੀ, ਪਰਲੇ ਹੋ ਜਾਣੀ। ਤਾਂ ਮੈਂ ਕਿਹਾ ਗੁਫਾ ਵਿੱਚ ਫਿਰ ਮੈਨੂੰ ਪਰਲੇ ਦਿਖਾਈ ਨਹੀਂ ਦੇਗੀ, ਮੈਂ ਕੋਠੇ ਤੇ ਚੜ ਕੇ ਹੀ ਦੇਖਦਾ, ਹੁਣ ਮੈਂ ਥੱਲੇ ਨਹੀਂ ਆਉਣਾ, ਮੈਂ ਕਿਹਾ ਇੱਥੋਂ ਹੀ ਦੇਖਾਂਗਾ ਪਰਲੇ ਕਿਵੇਂ ਆਉਂਦੀ। ਗਾਲਿਬ ਕਹਿੰਦੇ ਨੇ ਹਮਨੇ ਸੁਨਾ ਥਾ ਕਿ ਉੜੇਂਗੇ ਗਾਲਿਬ ਕੇ ਪਰਖੇ, ਦੇਖਨੇ ਹਮ ਵੀ ਗਏ ਪਰ ਇਹ ਤਮਾਸ਼ਾ ਨਾ ਹੁਆ, ਨਾ ਹੁਆ। ਸ਼ਾਮ ਨੂੰ ਉਸ ਜੋਤਸ਼ੀ ਨੇ ਪਤਾ ਕੀ ਆਖਿਆ, ਇਤਨੇ ਹਵਨ ਯੱਗ ਹੋਏ ਨੇ, ਇਤਨੇ ਲੋਕਾਂ ਨੇ ਪ੍ਰਾਰਥਨਾ ਕੀਤੀ ਹੈ ਤੇ ਪ੍ਰਮਾਤਮਾ ਨੇ ਮੰਨ ਲਈ ਹੈ, ਪਰਲੇ ਟਲ ਗਈ ਹੈ, ਉਹਨੇ ਜਾਨ ਇੰਜ ਛੁੜਾਈ। ਲੇਕਿਨ ਮੰਨਣ ਵਾਲਿਆਂ ਨੇ ਤੇ ਗੱਲ ਮੰਨ ਲਈ ਸੀ, ਕਬੂਲ ਕਰ ਲਈ ਸੀ। ਮਹਾਰਾਜ ਕਹਿੰਦੇ ਨੇ ਕੋਈ ਨਹੀਂ ਜਾਣਦਾ ਸ੍ਰਿਸ਼ਟੀ ਇਹਦਾ ਅੰਤ ਕਿੱਥੇ ਔਰ ਅੰਤ ਕਦੋਂ ਹੋਵੇਗਾ, ਕੋਈ ਨਹੀਂ ਜਾਣਦਾ। ਉਹੀ ਪੂਰਨ ਹਰ ਸਮੇਂ ਵਿਆਪਕ ਹੁੰਦਾ, ਹਰ ਸਮੇਂ ਹੁੰਦਾ। ਹਾਂਜੀ, ਜੈਸਰੀ ਦੀ ਵਾਰ ਦਾ ਇਹ ਮਹਾਨ ਵਾਕ ਹੈ, ਸਲੋਕ ਹੈ, ਪੌੜੀ ਹੈ, ਆਪ ਲੜੀਵਾਰ ਸਰਵਨ ਕਰੋ। ਪਿਆਰ ਨਾਲ ਆਖੋ ਸਤਨਾਮ। ਜੋ ਆਦ ਦੇ ਵਿੱਚ ਵੀ ਪੂਰਨ ਸੀ, ਮੱਧ ਦੇ ਵਿੱਚ ਵੀ ਪੂਰਨ ਹੈ, ਔਰ ਜੋ ਅੰਤ ਸਮੇਂ ਵੀ ਪੂਰਨ ਰਹੇਗਾ, ਐਸਾ ਜੋ ਪਰਿਪੂਰਨ ਪਰਮਾਤਮਾ ਹੈ। ਦੂਸਰੀ ਪੰਕਤੀ ਸਰਵਨ ਕਰੋ।
ਸਿਮੰਤ ਸੰਤ ਸਰਵਤਰ ਨਾਨਕ ਅਰਨਾਸੰ,
ਐਸਾ ਜੋ ਅਕਾਲ ਤਿੰਨ ਕਾਲਾਂ ਵਿੱਚ ਰਮਣ ਹੈ, ਰਮਿਆ ਹੋਇਆ, ਆਦ ਦੇ ਚ ਵੀ ਸੀ, ਮੱਧ ਦੇ ਚ ਵੀ ਸੀ, ਤੇ ਅੰਤ ਦੇ ਚ ਵੀ ਹੋਵੇਗਾ, ਐਸਾ ਜੋ ਤ੍ਰੈ ਕਾਲ ਦਰਸੀ ਹੈ, ਹਰ ਸਮੇਂ ਵਿਚ ਰਮਿਆ ਹੋਇਆ, ਸੰਤ ਜਨ ਉਸੇ ਦਾ ਹੀ ਰਮਣ ਕਰਦੇ ਨੇ, ਸੰਤ ਜਨ ਉਸੇ ਦਾ ਹੀ ਜੋ ਹੈ ਚਿੰਤਨ ਕਰਦੇ ਨੇ, ਤੇ ਚਿੰਤਨ ਕਰਦਿਆਂ ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ। ਹਾਂਜੀ, ਜੋ ਸਾਰਿਆਂ ਨੂੰ ਵੇਖਦਾ, ਸਾਰਿਆਂ ਨੂੰ ਸੁਣਦਾ ਤੇ ਸਾਰਿਆਂ ਨੂੰ ਆਪਣੀ ਆਵਾਜ਼ ਸੁਣਾਉਂਦਾ, ਘੜ ਘੜ ਵਾਜੇ ਨਾਦ, ਸਭ ਦੇ ਅੰਦਰ ਇਹ ਨਾਦ ਵੱਜ ਰਿਹਾ, ਕੋਈ ਨਹੀਂ ਸੁਣ ਰਿਹਾ, ਤੋ ਅਜੇ ਉਸਦਾ ਮਨ ਜਾਗਿਆ ਨਾ। ਉਹ ਜੋ ਵੇਖਦਾ ਪਿਆ, ਸੁਣਦਾ ਪਿਆ, ਸੁਣਾਉਂਦਾ ਪਿਆ, ਆਪਣੇ ਮਨ ਵਿੱਚ ਦ੍ਰਿੜ ਵਿਸ਼ਵਾਸ ਉਸੇ ਤੇ ਰੱਖੋ, ਦ੍ਰਿੜਤਾ ਨਾਲ ਉਸੇ ਦਾ ਚਿੰਤਨ ਕਰੋ, ਦ੍ਰਿੜਤਾ ਨਾਲ ਉਸੇ ਨੂੰ ਯਾਦ ਕਰੋ। ਹਾਂਜੀ, ਜੋ ਸਾਰਿਆਂ ਵਿੱਚ ਪੂਰਨ ਤੌਰ ਤੇ ਸਮਾਇਆ ਹੋਇਆ, ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਉਸੇ ਦੇ ਰੰਗ ਵਿੱਚ ਰਚ ਜਾ, ਉਸੇ ਦੇ ਰੰਗ ਦਾ ਆਨੰਦ ਮਾਣ। ਹਾਂਜੀ, ਉਸ ਇੱਕ ਦੇ ਗੁਣ ਗਾਇਨ ਕਰਨੇ ਚਾਹੀਦੇ ਨੇ ਜੋ ਸਾਰਿਆਂ ਦੇ ਅੰਦਰ ਰਮਿਆ ਹੋਇਆ। ਇਹ ਖੁਲਾਸਾ ਤੇ ਫਿਰ ਕਿਸੇ ਵਕਤ ਫਿਰ ਕਿ ਖੋਜ ਅੰਦਰ ਤੋਂ ਸ਼ੁਰੂ ਕਰਨੀ ਪਏਗੀ, ਸਭ ਅੰਤਰ ਸੋਈ, ਕਿਉਂਕਿ ਨਿਰਾਕਾਰ ਦੇ ਰੂਪ ਵਿੱਚ ਵਿਆਪਕ ਹੈ ਸਾਰਿਆਂ ਚ, ਸ੍ਰਿਸ਼ਟੀ ਦੇ ਚ, ਜੜ ਦੇ ਚ, ਚੇਤਨ ਦੇ ਚ, ਬਨਸਪਤੀ ਦੇ ਚ, ਪਸ਼ੂਆਂ ਦੇ ਚ, ਮਨੁੱਖ ਦੇ ਚ। ਤੇ ਪਰਮਾਤਮਾ ਦੀ ਖੋਜ ਕਿੱਥੋਂ ਸ਼ੁਰੂ ਕਰੀਏ? ਪਸ਼ੂਆਂ ਤੋਂ, ਬਨਸਪਤੀ ਤੋਂ, ਸੂਰਜ, ਚੰਦ, ਤਾਰਿਆਂ ਤੋਂ, ਇਹ ਸਭ ਬਾਹਰ ਨੇ, ਅੰਦਰੋਂ ਸ਼ੁਰੂ ਕਰੀਏ ਜੋ ਸਾਡੇ ਅੰਦਰ ਹੈ। ਸਭ ਅੰਤਰ ਸੋਈ, ਜੋ ਸਾਰਿਆਂ ਦੇ ਵਿੱਚ ਵਿਆਪਕ ਹੈ, ਐਸਾ ਪੂਰਨ ਪਰਿਪੂਰਨ ਪਰਮਾਤਮਾ ਉਸੇ ਦੀ ਆਰਾਧਨਾ ਕਰੀਏ, ਉਸੇ ਵਿਚ ਧਿਆਨ ਜੋੜੀਆਂ ਜੀ। ਜੋ ਕਰਤਾ ਵੀ ਹੈ ਤੇ ਕਾਰਨ ਵੀ ਹੈ ਤੇ ਕਰਨ ਲੱਗਿਆਂ ਬਣਾਉਣ ਲੱਗਿਆਂ ਉਹ ਕਿਸੇ ਦੀ ਰਾਏ ਨਹੀਂ ਲੈਂਦਾ, ਆਪ ਹੀ ਜੋ ਹੈ ਸਮਰਥ ਹੈ, ਕਰਤਾ ਵੀ ਹੈ ਕਾਰਨ ਵੀ ਹੈ, ਔਰ ਕਿਸੇ ਦੇ ਸਲਾਹ ਮਸ਼ਵਰੇ ਦੀ ਉਸਨੂੰ ਜੋ ਹੈ ਲੋੜ ਵੀ ਨਹੀਂ। ਮਹਾਰਾਜ ਤੇ ਐਸਾ ਕਹਿੰਦੇ ਨੇ, ਉਸਦਾ ਮਤਾ ਕੀ ਹੈ? ਅੰਤ ਨਾ ਜਾਣੇ ਕਿਆ ਮਨ ਮੰਤ, ਉਹਦੇ ਮਨ ਵਿਚ ਕੀ ਮਤਾ ਹੈ, ਉਹ ਕੀ ਕਰਨਾ ਚਾਹੁੰਦਾ, ਕੁਛ ਨਹੀਂ ਪਤਾ, ਕੁਛ ਨਹੀਂ। ਅੰਤ ਨਾ ਜਾਪੇ ਕਿਆ ਮਨ ਮੰਤ, ਉਹਦੇ ਮਨ ਵਿਚ ਕਿਹੜਾ ਮਤਾ ਹੈ, ਉਹ ਕੀ ਕਰਨਾ ਚਾਹੁੰਦਾ, ਕੱਲ ਕੀ ਹੋਵੇਗਾ। ਸਭ ਜੋਤਸ਼ੀ ਝੂਠ ਬੋਲਦੇ ਨੇ। ਗਣਿਤ ਵਿਦਿਆ ਸਹੀ ਹੋ ਸਕਦੀ ਹੈ ਜੋਤਸ਼ੀਆਂ ਜਾਂ ਫਲਤ ਵਿਦਿਆ ਐਵੇਂ ਕਪੋਲ ਕਲਪਨਾਵਾਂ, ਇਤਨੀ ਮਹਿਰਜ਼ ਕਰਦੇ ਹਾਂ। ਪਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਫਲਕ ਗਣਿਤ ਜੋਤਿਸ਼ ਗਲਤ ਹੈ, ਨਹੀਂ ਸਹੀ ਹੈ, ਉਹ ਬਿਲਕੁਲ ਜੋ ਹੈ ਸਹੀ ਹੈ। ਫਲਕ ਮੇਰੇ ਨਾਲ ਕੱਲ ਕੀ ਆਉਣਾ ਇਹ ਪਰਮਾਤਮਾ ਜਾਣੇ, ਤੇ ਚਲੋ ਪਰਮਾਤਮਾ ਨੂੰ ਦੇਖ ਲਈਏ ਉਹਦੇ ਮਨ ਵਿਚ ਕੀ ਹੈ। ਮਹਾਰਾਜ ਕਹਿੰਦੇ ਨੇ ਉੱਥੇ ਤੱਕ ਪਹੁੰਚ ਨਹੀਂ ਹੈ ਕਿਸੇ। ਅੰਤ ਨਾ ਜਾਵੇ ਕਿਆ ਮਨ ਮਨ, ਉਹਦੇ ਮਨ ਵਿਚ ਕਿਸੇ ਵਿਅਕਤੀ ਬਾਰੇ, ਜਗਤ ਬਾਰੇ, ਗ੍ਰਹਿ ਨਛੱਤਰ ਬਾਰੇ ਕੀ ਮਤਾ, ਕੀ ਕਰਨਾ ਚਾਹੁੰਦਾ, ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ, ਉਹ ਉਹੀ ਜਾਣਦਾ। ਹਾਂਜੀ, ਇੱਕ ਛਿਨ ਵਿੱਚ ਸਾਜਨਾ ਕਰ ਦਿੰਦਾ, ਮਿਟਾ ਦਿੰਦਾ, ਮਿਟਾ ਦਿੰਦਾ, ਸਾਜਨਾ ਕਰ ਦਿੰਦਾ, ਐਸਾ ਕੰਮ ਇੱਕ ਛਿਨ ਵਿੱਚ ਕਰ ਦਿੰਦਾ। ਚੰਗੀ ਤਰ੍ਹਾਂ ਮੈਨੂੰ ਯਾਦ ਹੈ, 3-4 ਸਾਲ ਪਹਿਲੇ ਅਹਿਮਦਾਬਾਦ ਦੇ ਸੀ, 10 ਨਾਲ ਰਾਗੀ ਜਥੇ ਸਨ, ਜਿੱਥੇ ਤੱਕ ਮੇਰਾ ਅੰਦਾਜ਼ਾ, ਸ਼ੈਦ ਸਿੰਘ ਸਾਹਿਬਾਨ ਵੀ ਸਨ, ਸਾਰੇ ਗੁਜਰਾਤ ਦਾ ਭਰਮਣ ਕਰਦੇ ਅਹਿਮਦਾਬਾਦ ਆਏ। 25 ਨੂੰ ਸਾਰੇ ਜਥੇ ਜੈਪੁਰ ਲਈ ਰਵਾਨਾ ਹੋਏ, ਮੈਂ 25 ਸ਼ਾਮ ਨੂੰ ਬੰਬੇ ਤੋਂ ਹੋ ਕੇ ਜੈਪੁਰ ਪਹੁੰਚਣਾ ਸੀ, 26 ਨੂੰ ਉੱਥੇ ਪਹੁੰਚਾ ਲਾ ਗਿਆ। ਜਿਸ ਬਿਲਡਿੰਗ ਵਿਚ ਅਸੀਂ ਸਾਰੇ ਠਹਿਰੇ ਹੋਏ ਸੀ, ਸਭ ਜ਼ਮੀਨ ਤੇ ਆ ਗਈ, ਉਹ ਬਿਲਡਿੰਗ ਕੁਛ ਵੀ ਨਾ ਰਿਹਾ। ਛਿਨ ਵਿਚ, ਇੱਕ ਛਿਨ ਵਿਚ, ਔਰ ਬਾਅਦ ਵਿਚ ਤੇ ਪਤਾ ਚੱਲਿਆ ਸਹਿਜੇ ਸਹਿਜੇ ਕਿਤਨੇ ਕਸਬੇ ਮਿਟ ਗਏ, ਕਿਤਨੇ ਸ਼ਹਿਰ ਮਿੱਟੀ ਹੋ ਗਏ, ਬਿਲਡਿੰਗਾਂ ਨੇਸਤੋ ਨਾਬੂਦ ਹੋ ਗਈਆਂ। ਇੱਕ ਛਿਨ ਵਿਚ, ਇੱਕ ਛਿਨ ਵਿਚ, ਸਵੇਰੇ ਦੇ ਸਮੇਂ ਕਿਧਰੇ 26 ਤਰੀਕ ਨੂੰ ਐਸਾ ਹੋਇਆ ਸੀ, ਉਲਹਾਸ ਨਗਰ, ਮੈਂ ਸਟੇਜ ਤੇ ਹੀ ਬੈਠਾ ਕਥਾ ਕਰ ਰਿਹਾ ਸੀ ਤੇ ਸਟੇਜ ਹਿੱਲਣ ਲੱਗ ਪਈ, ਤਖ਼ਤ ਪੋਚ ਸੀ ਹਿੱਲਣ ਲੱਗ ਪਿਆ, ਇਸ ਤਰ੍ਹਾਂ ਜਿਹੜਾ ਮੇਰੇ ਕੋਲ ਵਾਜਾ ਪਿਆ ਸੀ, ਸਟੇਜ ਛੋਟੀ ਸੀ, ਥੱਲੇ ਗਿਰ ਗਿਆ। ਤੇ ਮੈਂ ਕਿਧਰੇ ਸੋਚਿਆ ਸ਼ਾਇਦ ਮੈਨੂੰ ਹੀ ਕੋਈ ਚੱਕਰ ਆ ਗਿਆ, ਪਰ ਅੱਧੀਆਂ ਸੰਗਤਾਂ ਜਦ ਭੱਜ ਕੇ ਬਾਹਰ ਨਿਕਲੀਆਂ ਤੇ ਬਹੁਤੀਆਂ ਬੈਠੀਆਂ ਹੋਈਆਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੀਆਂ, ਤੇ ਮੈਂ ਕਿਹਾ ਪਹੁੰਚਾ ਲਾ ਗਿਆ, ਇੱਥੇ ਪਹੁੰਚਾ ਲੈ। ਜੱਟ ਕੇ ਉਲਹਾਸ ਨਗਰ ਤੱਕ ਸਨ, ਬੰਬੇ ਤੱਕ ਸਨ। ਉਲਹਾਸ ਨਗਰ ਵਿੱਚ ਸਿਰਫ ਇੱਕ ਮਕਾਨ ਦੀਆਂ ਸੀੜੀਆਂ ਗਿਰੀਆਂ ਸਨ, ਬਾਕੀ ਕੁਛ ਵੀ ਨਹੀਂ ਹੋਇਆ, ਲੇਕਿਨ ਝਟਕੇ ਬੜੇ ਜ਼ੋਰ ਗਿਆ। ਉੱਥੇ ਮੈਂ ਇਹ ਮਹਿਸੂਸ ਕਰ ਲਿਆ ਸ਼ਾਇਦ ਮੈਨੂੰ ਕੋਈ ਦਿਮਾਗੀ ਚੱਕਰ ਆ ਗਿਆ, ਸਟੇਜ ਹਿੱਲ ਰਹੀ ਹੈ, ਵਾਜਾ ਗਿਰ ਗਿਆ, ਪਰ ਸਭ ਕੁਝ ਹਿੱਲ ਰਿਹਾ ਸੀ। ਇਤਨਾ ਲੰਬਾ ਝਟਕਾ, ਛੋਟੇ ਛੋਟੇ ਝਟਕੇ ਮੈਂ ਦੇਖੇ ਸਨ, ਕਈ ਦਫਾ ਇਸ ਤਰ੍ਹਾਂ ਦਾ ਸਿਲਸਿਲਾ ਦੇਖਿਆ ਸੀ, ਪਹੁੰਚਾ ਇਤਨੇ ਲੰਬੇ ਸਮੇਂ ਤੱਕ, ਇਹ ਮੈਂ ਪਹਿਲੀ ਦਫਾ ਦੇਖਿਆ। ਸ਼ਾਮ ਤੱਕ ਪਤਾ ਚੱਲਿਆ, ਕਿਉਂਕਿ ਟੈਲੀਫੋਨ ਸਿਸਟਮ ਕੱਟ ਚੁੱਕਿਆ ਸੀ ਗੁਜਰਾਤ ਦਾ, ਦਰਮ ਬਰਮ ਹੋ ਚੁੱਕਿਆ ਸੀ। ਸ਼ਾਮ ਤੱਕ ਤੇ ਪਤਾ ਚੱਲਿਆ ਬੜੀ ਤਬਾਹੀ ਹੋ ਗਈ ਹੈ, ਬੜੀ ਬਰਬਾਦੀ ਹੋ ਗਈ ਹੈ। ਤੇ ਖਬਰ ਮਿਲੀ ਵੀ ਗਹਿਣੇ ਜੀ, ਜਿਸ ਬਿਲਡਿੰਗ ਵਿਚ ਤੁਸੀਂ ਰਹਿੰਦੇ ਸੀ ਉੱਥੇ ਅੱਜ ਬਿਲਡਿੰਗ ਕੋਈ ਨਹੀਂ, ਤੁਸੀਂ ਸਾਰੇ ਜਿਹੜੇ ਠਹਿਰੇ ਉੱਥੇ ਮਿੱਟੀ ਹੋ ਗਈ, ਜ਼ਮੀਨ ਤੇ ਆ ਗਈ, ਕੁਛ ਵੀ ਨਹੀਂ ਰਿਹਾ, ਕੁਛ ਵੀ ਨਹੀਂ ਰਿਹਾ। ਮਹਾਰਾਜ ਕਹਿੰਦੇ ਨੇ ਇੱਕ ਛਿੰਨ ਦੇ ਚ ਸਾਜਨਾ ਕਰ ਦਿੰਦਾ, ਇੱਕ ਛਿੰਨ ਦੇ ਚ ਪਰਲੇ ਕਰ ਦਿੰਦਾ, ਉਥਾਪਨਾ ਕਰ ਦਿੰਦਾ। ਇਸ ਤਰ੍ਹਾਂ ਦਾ ਸ਼ਕਤੀਸ਼ਾਲੀ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਹੋਰ ਕੋਈ ਵੀ ਨਹੀਂ। ਹਾਂਜੀ ਛੋਟੇ ਛੋਟੇ ਖੰਡਾਂ ਦੇ ਉੱਤੇ ਪੁਰੂ ਹੈ, ਬ੍ਰਹਿਮੰਡ ਦੇ ਚ, ਆਕਾਸ਼ ਦੇ ਉੱਤੇ, ਪਾਤਾਲ ਦੇ ਚ ਉਹੀ ਰਮਿਆ ਹੋਇਆ, ਉਹੀ ਵਿਆਪਕ ਹੈ। ਹਾਂਜੀ ਸਾਧਨਾ ਕਰਦਿਆਂ ਕਰਦਿਆਂ ਜਿਸ ਨੂੰ ਇਹ ਸੂਖਸ਼ਮ ਮਤ ਪਰਮਾਤਮਾ ਆਪ ਦੇ ਦਿੰਦਾ ਉਹਨੂੰ ਸਮਝ ਆ ਜਾਂਦੀ ਹੈ। ਉਹ ਇਹ ਜਾਣਦਾ ਹੈ ਕਿ ਉਹ ਵਿਆਪਕ ਹੈ, ਇੱਕ ਛਿੰਨ ਦੇ ਚ ਉਤਪਤੀ ਤੇ ਪਰਲੇ ਕਰ ਸਕਦਾ। ਸਾਰੇ ਕ੍ਰਿਸ਼ਮੇ ਹੁੰਦੇ ਨੇ, ਥੋੜੀ ਜਿਹੀਆਂ ਬੇਨਤੀਆਂ। ਕਿਉਂਕਿ ETC ਚੈਨਲ ਤੇ ਮੈਨੂੰ ਜੋ ਉਹਨਾਂ ਦੀ ਇਤਲਾਹ ਸੀ, ਨੀਤੂ ਸਿੰਘ ਜੀ ਦੀ, ਪੂਰਾ ਨਾਂ ਉਹਨਾਂ ਦਾ ਸੁਰਿੰਦਰ ਸਿੰਘ ਜੀ ਹੈ, ਉਹ ਪੰਜਾਬੀ ਪ੍ਰੋਗਰਾਮ ਦੇ ਡਾਇਰੈਕਟਰ ਨੇ, ਮੈਨੂੰ ਕਹਿਣ ਲੱਗੇ 6.5 ਮਿੰਟ ਦਾ ਵਾਸੂ ਜੀ ਦਾ ਭਾਸ਼ਣ ਰਿਕਾਰਡ ਕਰਾਉਣਾ, ਉਹ ਤੁਹਾਡੀ ਕਥਾ ਦੇ ਨਾਲ ਅਸੀਂ ਦਿਖਾਉਣਾ ਹੈ ਸਾਰੀ ਦੁਨੀਆ ਨੂੰ ਕਿ ਦਰਬਾਰ ਸਾਹਿਬ ਦੇ ਚ ਕ੍ਰਿਸ਼ਮਾ ਹੋਇਆ, ਅਕਾਲ ਤਖ਼ਤ ਤੇ ਇਹ ਕ੍ਰਿਸ਼ਮਾ ਹੋਇਆ। ਕਹਿਣ ਲੱਗੇ 6.5 ਮਿੰਟ ਤੋਂ ਅਸੀਂ ਜ਼ਿਆਦਾ ਨਹੀਂ ਦਿਖਾ ਸਕਾਂਗੇ। ਉਹਦੇ ਚੋਂ ਕਿ ਇਹਨਾਂ ਨੇ ਘੰਟਾ ਬੋਲਿਆ ਸੀ, ਉਹ ਫਿਰ ਰੀਲ ਉਹਨਾਂ ਨੇ ਰੱਖ ਦਿੱਤੀ ਹੈ, ਇਹ ਨਹੀਂ ਦਿਖਾ ਸਕਾਂਗੇ। 6.5 ਮਿੰਟ ਚ ਇਹ ਜੋ ਖਾਸ ਵਾਕਿਆ ਇਹਨਾਂ ਨਾਲ ਹੋਇਆ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਜੋ ਇਹਨਾਂ ਤੇ ਬਖਸ਼ਿਸ਼ ਹੋਈ ਹੈ, 6.5 ਮਿੰਟ ਦਾ ETC ਚੈਨਲ ਦੇ ਜੋ ਕੈਮਰਾਮੈਨ ਨੇ ਇਹ ਰਿਕਾਰਡ ਕਰਨਗੇ। ਇਹ ਸਾਰਾ ਪ੍ਰੋਗਰਾਮ ਇਹਨਾਂ ਦਾ ਬੋਲਿਆ ਹੋਇਆ ETC ਚੈਨਲ ਤੋਂ, ਜੋ ਗਾਲਵਨ 186 ਦੇਸ਼ਾਂ ਵਿੱਚ ਇਹ ਸਾਰਾ ਪ੍ਰੋਗਰਾਮ ਜਾਂਦਾ ਹੈ। ਦੁਨੀਆ ਦੇਖੇਗੀ ਕਿ ਦਰਬਾਰ ਸਾਹਿਬ ਦੇ ਚ ਅੱਜ ਵੀ ਜਾਗਦੀ ਜੋਤ ਦੇ ਕ੍ਰਿਸ਼ਮੇ ਮੌਜੂਦ ਨੇ, ਔਰ ਅੱਜ ਵੀ ਇਹ ਵਾਕ ਪੂਰਾ ਉਤਰਦਾ, ਡਿੱਠੇ ਸਭੇ ਥਾਂ ਨਹੀਂ ਤੁਰਜੇ। ਇਸ ਥਾਂ ਦੀ ਆਪਣੀ ਬਰਕਤ, ਇਸ ਥਾਂ ਦੀ ਆਪਣੀ ਮਹਿਮਾ। ਇਹ 6.5 ਮਿੰਟ ਲਈ ਤੁਹਾਡੇ ਸਾਹਮਣੇ ਉਸ ਮਹਾਨ ਵਾਕਿਆ ਦਾ ਹਿੰਦੀ ਭਾਸ਼ਾ ਵਿੱਚ ਜ਼ਿਕਰ ਕਰਨਗੇ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਇਹ ਗੁਜਰਾਤੀ ਨੇ ਜਾਂ ਇੰਗਲਿਸ਼ ਬਹੁਤ ਅੱਛੀ ਬੋਲ ਲੈਂਦੇ ਨੇ, ਅਮੈਰੀਕਾ ਵਿੱਚ ਰਹੇ ਨੇ, ਸਾਇੰਟਿਸਟ ਨੇ, ਪਰ ਮੈਂ ਇਹਨਾਂ ਨੂੰ ਕਿਹਾ ਇੰਗਲਿਸ਼ ਸਾਰੇ ਸਮਝ ਨਹੀਂ ਸਕਣਗੇ, ਤਾਂ ਤੁਸੀਂ ਹਿੰਦੀ ਦੇ ਚੀਜ਼ ਜੋ ਹੈ ਬੋਲੋ, ਇਹ ਤੁਹਾਨੂੰ ਹਿੰਦੀ ਵਿੱਚ ਬੋਲ ਕੇ ਦੱਸਣਗੇ। ਅੱਜ ਰਾਤ ਦਾ ਪ੍ਰੋਗਰਾਮ ਜਿਹੜਾ ਹੈ, ਕੋਠੀ ਨੰਬਰ 22 ਮਕਬੂਲ ਰੋਡ ਨਜ਼ਦੀਕ ਰਤਨ ਸਿੰਘ ਚੌਕ, 10:45 ਉੱਥੇ ਹਾਜ਼ਰੀ ਭਰੇਗਾ। ਪਰ ਦਿਨ ਦਾ ਅੱਜ ਦਾ ਪ੍ਰੋਗਰਾਮ 12 ਵਜੇ ਤੋਂ ਲੈ, ਅੱਛਾ 12 ਤੋਂ ਲੈ ਕੇ ਗਾਲਵਨ 6 ਵਜੇ ਤੱਕ ਦਾ ਪ੍ਰੋਗਰਾਮ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਉਹਨਾਂ ਤੋਂ ਵਰਸਾਏ ਹੋਏ ਬਾਬਾ ਗੁਰਦੇਵ ਸਿੰਘ ਡੇਰੇ ਦੇ ਚ ਹੋਵੇਗਾ। ਉਹਨਾਂ ਦੀ ਤਰਫੋਂ ਗੱਡੀਆਂ ਇੱਥੇ ਸਰਾਂ ਦੇ ਬਾਹਰ ਆ ਜਾਣਗੀਆਂ। 10 ਦੇ ਨਾਲ ਆਏ ਹੋਏ ਸਾਰੇ ਜਥੇ ਤੇ ਪ੍ਰਚਾਰਕ ਪਹੁੰਚਣਗੇ, ਵਾਸੂ ਸਾਹਿਬ ਵੀ ਪਹੁੰਚਣਗੇ। ਉੱਥੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ 15-20 ਮਿੰਟ ਖੁੱਲ੍ਹਾ ਟਾਈਮ ਹੋਵੇ, ਤੇ ਤਫਸੀਲ ਨਾਲ ਸਾਇੰਸ ਬਾਰੇ, ਜੋ ਸਮੇਂ ਉੱਥੇ ਅਮੈਰੀਕਾ ਚ ਰਹਿ ਕੇ ਇਹ ਜੋ ਕੰਮ ਕਰਦੇ ਰਹੇ ਉਹਦੀ ਵੀ ਜਾਣਕਾਰੀ ਆਪ ਨੂੰ ਸ਼ਾਇਦ ਦੇਣ। ਉੱਥੇ ਸ਼ਾਇਦ ਪੂਨੇ ਦੀ ਗੱਲ ਹੈ ਕਿਸੇ ਥਾਂ, ਇਹਨਾਂ ਨੇ ਮੰਗਲ ਗ੍ਰਹਿ ਬਾਰੇ ਬੜਾ ਕੁਝ ਦੱਸਿਆ, ਚੰਦਰਮਾ ਦੀ ਬੜੀ ਗਹਿਰੀ ਵਿਆਖਿਆ ਇਹਨਾਂ ਨੇ ਪੇਸ਼ ਕੀਤੀ ਸੀ, ਕਿਉਂਕਿ ਸਾਇੰਟਿਸਟ ਨੇ। ਤਾਂ ਉੱਥੇ ਇਹਨਾਂ ਨੂੰ 15-20 ਮਿੰਟ ਖੁੱਲ੍ਹੇ ਹੋਣਗੇ, ਇਹ ਸਾਰੀਆਂ ਵਿਚਾਰਾਂ ਉੱਥੇ ਦੇਣਗੇ। ਹੁਣ ਇਹਨਾਂ ਕੋਲ ਦਰਬਾਰ ਸਾਹਿਬ ਅਕਾਲ ਤਖ਼ਤ ਦੇ ਕੋਲ ਜੋ ਕਮਰਾ ਹੈ, ਜਿੱਥੇ ਅਖੰਡ ਪਾਠ ਇਹਨਾਂ ਨੇ ਰਖਾਇਆ ਸੀ, ਉੱਥੇ ਜੋ ਕ੍ਰਿਸ਼ਮਾ ਹੋਇਆ ਉਹਦੇ ਬਾਰੇ ਆਪ ਨੂੰ ਜਾਣਕਾਰੀ ਦੇਣਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 6.5 ਮਿੰਟ ਮੈਂ ਮੁਝੇ ਆਪ ਬਤਾਨਾ ਹੈ ਕਿ ਜੋ ਕਰਿਸ਼ਮਾ ਹੁਆ ਥਾ ਵੋ ਕਿਆ ਥਾ। ਯੇ ਆਪ ਬੀਤੀ ਕੀ ਇੱਕ ਸਹੀ ਦਾਸਤਾਨ ਹੈ, ਜਿਸਕੇ ਸਾਰੇ ਡਾਕੂਮੈਂਟਰੀ ਐਵੀਡੈਂਸ ਵੀ ਹੈ, ਫੋਟੋਗ੍ਰਾਫਸ ਹੈ, ਨੈਗੇਟਿਵਸ ਵੀ ਹੈ, ਔਰ ਮੈਡੀਕਲ ਰਿਪੋਰਟਸ ਵੀ ਆਪਣੀ ਏਕ ਹੀ ਆਵਾਜ਼ ਮੈਂ ਬੋਲ ਰਹੇ ਹਾਂ। ਜੋ ਕਰਿਸ਼ਮਾ ਹੁਆ ਥਾ ਇਸਕੇ ਬਾਰੇ ਮੈਂ ਹੀ ਮੈਂ ਬਤਾਊਂਗਾ, ਕਿਉਂਕਿ ਸਮਾਂ ਜਾ ਰਹਾ ਹੈ। ਵੋ ਦਿਨ ਥਾ May 5th, 2002। ਮੁਝੇ ਯਹਾਂ ਮੇਰੇ ਪਰਿਵਾਰ ਕੇ ਲੋਕ ਉਠਾ ਕਰਕੇ ਲੈ ਆਏ ਥੇ। ਕਭੀ ਥੋੜਾ ਚਲ ਸਕਤਾ ਥਾ, ਕਭੀ ਫਿਰ ਸੇ ਉਠਾਇਆ ਜਾਤਾ ਥਾ, ਕਭੀ ਕੋਸ਼ਿਸ਼ ਕਰਤਾ ਥਾ ਕਿ ਮੈਂ ਖੁਦ ਹੀ ਚਲ ਕੇ ਪਹੁੰਚੂ, ਲੇਕਿਨ ਯੇ ਮੁਮਕਿਨ ਨਾ ਰਹਾ ਔਰ ਬਾਅਦ ਮੈਂ ਹਮੇ ਉਠਾ ਕਰ ਹੀ ਲੈ ਜਾਇਆ ਗਿਆ। ਆਪ ਯਹਾਂ ਅਕਾਲ ਤਖ਼ਤ ਜੋ ਦੇਖ ਰਹੇ ਹੈ, ਇਸਕੇ ਕਰੀਬ ਦੋ ਨਿਸ਼ਾਨ ਸਾਹਿਬ ਜੋ ਹੈ ਉਸਕੇ ਆਗੇ ਜਰਾ ਰਾਈਟ ਮੈਂ ਆਪ ਟਰਨ ਲਓਗੇ ਤੋ ਵਹਾਂ ਸਰਦਾਰ ਵਿਕਰਮ ਸਿੰਘ ਕੀ ਯਾਦ ਮੈਂ ਇੱਕ ਕੈਬਿਨ ਬਣੀ ਹੋਈ ਹੈ, ਔਰ ਯੇ ਕੈਬਿਨ ਮੈਂ ਮੇਰਾ ਪਾਠ ਹੁਆ ਥਾ, ਉਸਮੇ ਲੱਕੜੀ ਕਾ ਫਰਨੀਚਰ ਥੋੜਾ ਜ਼ਿਆਦਾ ਹੈ। ਔਰ ਸਰਦਾਰ ਵਿਕਰਮ ਸਿੰਘ ਜੋ ਲੱਦਾਖ ਕੇ ਹੀਰੋ ਥੇ, ਜਿਨ੍ਹਾਂਨੇ ਆਪਣੀ ਜ਼ਿੰਦਗੀ ਸਮਰਪਿਤ ਕਰ ਦੀ, ਔਰ 22 November 1963 ਮੈਂ ਵੋ ਲੜਤੇ ਲੜਤੇ ਮਾਰੇ ਗਏ ਥੇ। ਹੀ ਇਜ਼ ਨੋਨ ਐਜ ਹੀਰੋ ਆਫ ਲੱਦਾਖ। ਮੈਂ ਅੰਦਰ ਗਿਆ ਔਰ ਕੈਬਿਨ ਮੈਂ ਲੇਟਾ ਹੁਆ ਥਾ, ਔਰ ਲੇਟੇ ਲੇਟੇ ਮੈਂ ਯੇ ਪਾਠ ਸੁਣ ਰਹਾ ਥਾ, ਔਰ 8:30 ਵਜੇ ਯੇ ਪਾਠ ਜਬ ਸ਼ੁਰੂ ਹੁਆ ਤੋ ਮੁਝੇ ਅਜੀਬ ਸੇ ਵਾਈਬ੍ਰੇਸ਼ਨਸ ਮਹਿਸੂਸ ਹੋਣੇ ਲਗੇ ਥੇ। ਮੈਂ ਬੜੀ ਸ਼ਰਧਾ ਸੇ ਗਿਆ ਥਾ ਉਸ ਵਕਤ ਜਬ ਗਿਆ ਥਾ ਤਬ, ਕਿਉਂਕਿ ਮੇਰੀ ਸਿਸਟਰ ਇਨ ਲੋ ਨੇ ਔਰ ਸਰਦਾਰ ਕੇਸਰ ਸਿੰਘ ਸਾਹਿਬ ਜੋ ਹੈ ਸੂਰਤ ਮੈਂ ਜੋ ਹੋਟਲ ਇੰਡਸਟਰੀਅਲਿਸਟ ਤੋਂ ਹੈ ਹੀ ਗੁਰੂ ਕਿਰਪਾ ਸੇ, ਲੇਕਿਨ ਵਹਾਂ ਕੇ ਉਜਨਾ ਸੂਰਤ ਗੁਰੂਦੁਆਰਾ ਕੇ ਪ੍ਰਧਾਨ ਵੀ ਹੈ, ਉਨਸੇ ਵੀ ਮੈਨੇ ਕਾਫੀ ਜਾਣਕਾਰੀ ਮੂਲ ਮੰਤਰ ਕੇ ਬਾਰੇ ਮੈਂ, ਸਿੱਖੀਜ਼ਮ ਕੇ ਬਾਰੇ ਮੈਂ ਔਰ ਗੁਰੂਬਾਣੀ ਕੇ ਬਾਰੇ ਮੈਂ ਪ੍ਰਾਪਤ ਕੀ ਥੀ। ਜੈਸੇ ਡੁਬਤੇ ਕੋ ਤਿਨਕੇ ਕਾ ਸਹਾਰਾ ਹੋਤਾ ਹੈ, ਤੋ ਹਮਨੇ ਬੜੀ ਸ਼ਰਧਾ ਸੇ ਵਹਾਂ ਪਾਠ ਸੁਣਾ। ਆਪਕੋ ਮਾਲੂਮ ਹੈ ਕਿ 7.5 ਘੰਟੇ ਕੇ ਬਾਅਦ ਸ਼ਾਇਦ ਵੋ ਸੁਖਮਨੀ ਸਾਹਿਬ ਜੀ ਕਾ ਪਾਠ ਸ਼ੁਰੂ ਹੋਤਾ ਹੈ, ਔਰ ਜੈਸੇ ਹੀ ਵੋ ਪਾਠ ਸ਼ੁਰੂ ਹੁਆ ਹਮੇ ਜੋ ਵਾਈਬ੍ਰੇਸ਼ਨਸ ਮਹਿਸੂਸ ਹੋਤੇ ਥੇ, ਇਨ ਇੰਗਲਿਸ਼ ਇਟ ਇਜ਼ ਕਾਲਡ ਦ ਵੇਵਸ ਆਫ ਐਨਰਜੀ। ਵੋ ਐਨਰਜੀ ਵੇਵਸ ਮੇਰੇ ਸ਼ਰੀਰ ਮੈਂ ਪ੍ਰਵੇਸ਼ ਕਰ ਰਹੇ ਥੇ। ਮੈਨੇ ਇਸ ਲਈ ਮੇਰੀ ਧਰਮ ਪਤਨੀ ਕੋ ਕਹਾ ਕਿ ਤੁਸੀਂ ਮੇਰੇ ਸੇ ਗੱਲ ਨਹੀਂ ਕਰੋ, ਮੁਝੇ ਡਿਸਟਰਬ ਨਹੀਂ ਕਰੋ, ਮੈਂ ਯੇ ਪਾਠ ਕਾਫੀ ਇੰਜੋਏ ਕਰ ਰਹਾ ਹੂੰ। ਉਸਮੇ ਹਿੰਦੀ ਉਰਦੂ ਕੇ ਅਲਫਾਜ਼ ਵੀ ਹੋਤੇ ਹੈ ਤੋ ਮੈਂ ਉਸਕੇ ਮਤਲਬ ਵੀ ਸਮਝਨੇ ਲਗਾ ਥਾ। ਜੈਸੇ ਹੀ ਸੁਖਮਨੀ ਸਾਹਿਬ ਕਾ ਪਾਠ ਆਗੇ ਬੜਾ ਔਰ ਵੀ ਮੁਝੇ ਐਨਰਜੀ ਵੇਵਸ ਮਿਲੇ, ਔਰ ਯੇ ਜੋ ਦਾਹੀਨਾ ਕਾਨ ਜੋ ਬੰਦ ਥਾ, ਔਰ ਡਾਕਟਰੋਂ ਨੇ ਆਡੀਓਗ੍ਰਾਮ ਰਿਪੋਰਟਸ ਮੈਂ ਕਈ ਅਲੱਗ ਅਲੱਗ ਲੈਬੋਰੇਟਰੀਜ ਕੇ ਰਿਪੋਰਟ ਹੈ ਲਿਖ ਕੇ ਦਿਆ ਹੈ ਕਿ ਆਪ ਜ਼ਿੰਦਗੀ ਮੈਂ ਕਭੀ ਵੀ ਯੇ ਕਾਨ ਸੇ ਨਹੀਂ ਸੁਣ ਸਕੋਗੇ, ਕਿਉਂਕਿ ਕਾਨ ਕੇ ਨਰਵਸ ਜੋ ਹੈ ਵੋ ਡੈਡ ਹੋ ਚੁਕੇ ਹੈ ਕੈਂਸਰ ਕੀ ਵਜ੍ਹਾ ਸੇ, ਔਰ ਹੱਡੀ ਕਈ ਜੋ ਰਚਨਾ ਹੈ ਵੋ ਵੀ ਖਤਮ ਹੋ ਗਈ ਹੈ। ਜੈਸੇ ਵੋ ਪਾਠ ਆਗੇ ਬੜਾ ਹਮਨੇ ਔਰ ਵੀ ਇੱਕ ਕਰਿਸ਼ਮਾ ਮਹਿਸੂਸ ਕੀਆ। ਪਤਾ ਨਹੀਂ ਮੇਰੀ ਬੇਟੀ ਕੋ ਕਿਆ ਖਿਆਲ ਆਇਆ, ਮੈਂ ਚੌਕੜੀ ਮਾਰ ਪਰ ਉਸ ਵਕਤ ਬੈਠ ਗਿਆ ਥਾ, ਇਸ ਲਈ ਬੇਟੀ ਸੋਚ ਰਹੀ ਥੀ ਕਿ ਪਾਪਾ ਦੇਖਣੇ ਮੈਂ ਅੱਛੇ ਲਗਤੇ ਹੈ, ਮੰਮੀ ਕੇ ਪਾਸ ਬੈਠੇ ਹੈ, ਤੋ ਵੋ ਤੋ ਇੱਕ ਮੈਮਰੀ ਪਿਕਚਰ ਲੈਣੇ ਜਾ ਰਹੀ ਥੀ, ਉਸਕਾ ਇਰਾਦਾ ਔਰ ਕੋਈ ਥਾ ਨਹੀਂ। ਹਮੇ ਤੋ ਪਤਾ ਹੀ ਨਹੀਂ ਥਾ ਕਿ ਆਗੇ ਕਿਆ ਹੋਣੇ ਵਾਲਾ ਹੈ। ਔਰ ਯੇ ਪਾਠ ਔਰ ਆਗੇ ਬੜ੍ਹਤੇ ਹੀ ਵਹਾਂ ਸੇ ਇੱਕ ਅਚਾਨਕ ਇੱਕ ਰੋਸ਼ਨੀ ਹੋਈ, ਇੱਕ ਜੋਤ ਐਸੇ ਹੀ ਪ੍ਰਗਟ ਹੋ ਗਈ, ਔਰ ਥੋੜੀ ਵਾਈਬ੍ਰੇਟ ਹੋਣੇ ਕੇ ਬਾਅਦ ਵੋ ਸਟੇਡੀ ਵੀ ਹੋ ਗਈ, ਫਿਰ ਵੋ ਮੇਰੇ ਪਾਸ ਆਨੇ ਲਗੀ, ਜਿਸਕੇ ਫੋਟੋਗ੍ਰਾਫ ਹੈ ਨੈਗੇਟਿਵ ਹੈ, ਔਰ ਮੇਰੇ ਸ਼ਰੀਰ ਮੈਂ ਯੇ ਉਂਗਲੀ ਪਰ ਪ੍ਰਵੇਸ਼ ਕਰ ਗਈ, ਯਹਾਂ ਸੇ ਉਸਕੇ ਦੋ ਹਿੱਸੇ ਹੋਏ ਥੇ, ਔਰ ਆਗੇ ਬੜ੍ਹਤੇ ਬੜ੍ਹਤੇ ਯੇ ਸ਼ਰੀਰ ਮੈਂ ਉਪਰ कुछ वेव्स ऑफ एनर्जी आर एंटरिंग माय बॉडी, ये बिल्कुल पर्सनल प्राइवेट स्पिरिचुअल एक्सपीरियंस होता है, आपको भी अलग सा होगा, यही नहीं कि यही हो, लेकिन ये जब एनर्जी वेव आगे बढ़ते गए, ये कान जो था जो 5 साल से बंद था, डॉक्टर कहते थे आपने कभी नहीं सुन पाओगे, वो सुखमनी साहिब का पाठ सुनते सुनते ये कान खुल गया। आज भी ये कान खुला हुआ है और मैं कथा कीर्तन एंजॉय करता हूं। जैसे ये पाठ आगे बढ़ता गया, फिर और भी एक अजीब सी बात हमने महसूस की, जो जोत आगे बढ़ी थी, मेरी बेटी ने 5-6 फोटो निकाले, इसमें से एक फोटो में ये जोत आप देख सकते हैं। आगे ये सरदर्द मुझे रहता था, यहाँ जो कैंसर का ट्यूमर है वो आज भी बना हुआ है, लेकिन अभी वो कैंसर का नहीं है, सिर्फ ट्यूमर है। जैसे ये मोल होता है वो भी एक ट्यूमर है, जिसको अंग्रेजी में बिनाइन ट्यूमर कहते हैं, कैंसर का ट्यूमर हो उसे मैलिग्नेंट ट्यूमर कहते हैं। तो अखंड पाठ के पहले के रिपोर्ट कहते हैं कि मैं कैंसर से खत्म हो जाऊंगा, अखंड पाठ के बाद के रिपोर्ट कहते हैं कहीं शरीर में कैंसर है नहीं। ये मैंने दावा नहीं करना है, ये मुझे कुछ भी नहीं क्लेम करना है, ये मेडिकल रिपोर्ट्स अपने आप बोल रहे हैं। और आज तो मेरे जो डॉक्टर जो थे, कैंसर स्पेशलिस्ट, चीफ कैंसर स्पेशलिस्ट, उन्होंने लिख कर दिया है, जो मैंने यहां पढ़कर भी उस दिन सुनाया था, कि जब मैं हिंदी में बता रहा हूं, डॉक्टर के सीसा कहते हैं कि वासु भारद्वाज को कैंसर हुआ, इसलिए हम अगस्त 2001 से उन्हें कीमोथेरापी दे रहे थे, 6 कीमोथेरापी फेल हुई थी, यहां होल का निशान भी बना हुआ है, लेकिन जब से वो हरमिंदर साहब से वापस आए हैं, हम तो यहां स्टेम सेल ट्रांसप्लांट की तैयारी करते थे, लेकिन जब से वो हरमिंदर साहब जाकर का अखंड पाठ अरदास करके वापस आए हैं, तब से उनके शरीर में हमने जहां जहां खोज चलाई, हमें कहीं भी कैंसर देखने को नहीं मिला, इसलिए हमने स्टेम सेल ट्रांसप्लांट ड्रॉप कर दिया है। और वासु भारद्वाज एक तंदुरुस्त शख्स की तरह कोई भी तनावपूर्ण सिचुएशन में कोई भी काम कर सकते हैं, घूम सकते हैं, आंखों के चश्मे थे वो भी कम हो गए, और आप देख रहे हैं मैं 64 साल का हूं, I am 64, लेकिन मेरी गड्डी रिवर्स में जा रही है, एंड आई एम एजिंग यूथफुली, और ये गुरु कृपा ही है। कृपा करके आप इसको चमत्कार नहीं कहिएगा, ये चमत्कार नहीं है, ये गुरु कृपा है, और मेरे पर जो गुरु कृपा हुई है, इससे बढ़कर भी गुरु कृपा किसी पर भी हो सकती, आप पर भी हो सकती है। और अरदास सुनने के लिए तो गुरु बैठे ही हैं, जैसे कबीर ने भी कहीं कहा है कि आप दिल से अरदास करो तो आप सुन सकते हैं, अरदास गुरु तक पहुंच भी सकती है। कबीर कहते हैं, मस्जिद मुल्ला बांग पुकारे, क्या मेरा साहिब बहरा है, चींटी के पांव में नुकुर बाजे, वो भी मेरा साहिब सुनता है। तो ये अरदास तो डॉक्टर भी आज करने लगे, जो मुझे ट्रीट कर रहे थे गुरुवाणी वो भी पढ़ने लगे हैं, मरीजों को ये भी सलाह देते हैं, पढ़ाई के मुताबिक आपके दवा देते हैं, लेकिन आप हरमिंदर साहब जाकर के वहां अखंड पाठ और अरदास करोगे तो आपको भी जो वासु भारद्वाज के साथ हुआ, ऐसी इससे भी बढ़कर गुरु कृपा हो सकती है। यही एक छोटा करिश्मा आपको भले लगे, बात वैसे तो छोटी है, कहानी छोटी है, लेकिन इसके पीछे जो बात छुपी हुई है वो बहुत ही बड़ी है। और ये ज्ञान मैंने मस्कीन जी के कैसेट्स वीडियो सीरीज सुनकर पाया है, और आज भी जब भी उनकी आवाज सुनता हूँ, आज घर में मुझे ऐसा लगता है गुरु मेरे मन में बसे हुए हैं। और गुरुबाणी में ये वचन भी गुरु ने दिया है, तीर्थ नावण जाओ, तीर्थ नाम है, तीर्थ शब्द विचार अंतर ज्ञान है। मैं अरदास करूं कि मेरी तरह आपका मन भी एक ऐसा तीर्थ बने और आप भी गुरुबाणी की सेवा में रहो। वाहेगुरु जी का खालसा।